ਸਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਓ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਓ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਦਾ ਉਪਦੇਸ਼ ਜੋ ਲੜੀਵਾਰ ਸਲੋਕਾਂ ਦੇ ਰੂਪ ਅੰਦਰ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ ਦੀ ਬਾਣੀ ਹੈ, ਦੋ ਸਲੋਕ ਆਪ ਜੀ ਨੇ ਸਰਵਣ ਕੀਤੇ ਹਨ। ਪਹਿਲੇ ਸਲੋਕ ਅੰਦਰ ਗੁਰੂ ਦੁਆਰਾ ਮਿਲੀ ਹੋਈ ਦੀਕਸ਼ਾ, ਗੁਰੂ ਦੁਆਰਾ ਮਿਲੀ ਹੋਈ ਬਖਸ਼ਿਸ਼, ਸਿੱਖਿਆ ਦਾ ਵਰਣਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕੀਤਾ, ਜਿਨ੍ਹਾਂ ਨੂੰ ਗੁਰੂ ਨੇ ਆਪਣਾ ਸ਼ਬਦ ਬਖਸ਼ਿਸ਼ ਕਰਕੇ ਦੀਖਿਆ ਦਿੱਤੀ। ਦੀਖਿਆ ਦੇ ਅਰਥ ਨੇ ਦੀਕਸ਼ਿਤ ਕਰਨਾ, ਜਦੋਂ ਗੁਰੂ ਸਿੱਖ ਨੂੰ ਆਪਣੀ ਸ਼ਰਨ ਦੇ ਵਿੱਚ ਆਪਣੀ ਜੁਗਤ ਦੱਸਦਾ ਹੈ ਕਿ ਤੂੰ ਕਿਵੇਂ ਜੀਵਨ ਵਿੱਚ ਸ਼ਬਦ ਦੀ ਕਮਾਈ ਕਰਨੀ ਹੈ। ਉਹਨਾਂ ਨੂੰ ਬੁਝਾ ਦਿੱਤਾ, ਬੁਝਾਰਤ ਦੱਸ ਦਿੱਤੀ, ਭੇਦ ਦੱਸ ਦਿੱਤਾ ਕਿ ਕਿਵੇਂ ਪਰਮਾਤਮਾ ਨਾਲ ਸੰਬੰਧ ਜੋੜਨਾ ਹੈ। ਉਹ ਦੀਕਸ਼ਾ ਕਿਹੜੀ ਸੀ? ਉਹ ਦੀਖਿਆ ਸੀ ਪਰਮਾਤਮਾ ਦੀ ਸਿਫਤ, ਉਹਦੀ ਵਡਿਆਈ। ਫਿਰ ਗੁਰਮੁਖ ਜਨਾਂ ਨੇ ਉਹਦੀ ਸਿਫਤ ਕਰਕੇ ਉਸ ਸੱਚੇ ਨਾਮ ਦੇ ਅੰਦਰ ਆਪਣੀ ਸਮਾਈ ਕਰ ਲਈ। ਐਸੇ ਲੋਕਾਂ ਨੂੰ ਫਿਰ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿਸੇ ਉਪਦੇਸ਼ ਦੀ ਲੋੜ ਨਹੀਂ ਰਹਿੰਦੀ, ਉਹ ਉਸ ਥਾਂ ਤੇ ਪਹੁੰਚ ਜਾਂਦੇ ਨੇ ਜਿਹੜੇ ਥਾਂ ਤੇ ਪਹੁੰਚਣ ਵਾਸਤੇ ਗੁਰੂ ਨੇ ਉਹਨਾਂ ਨੂੰ ਸ਼ਬਦ ਬਖਸ਼ਿਆ ਹੈ, ਜੀਵਨ ਜੁਗਤ ਦਿੱਤੀ ਹੈ, ਸੱਚ ਵਿੱਚ ਸਮਾ ਗਏ, ਜਿਨ੍ਹਾਂ ਦਾ ਗੁਰੂ ਦੇਵ ਹੈ, ਗੁਰੂ ਨਾਨਕ ਹੈ, ਗੁਰੂ ਸ਼ਬਦ ਹੈ, ਉਹਨਾਂ ਨੂੰ ਕਿਸੇ ਉਪਦੇਸ਼ ਦੀ ਜ਼ਰੂਰਤ ਨਹੀਂ ਪੈਂਦੀ। ਪਹਿਲੇ ਸਲੋਕ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਗੁਰੂ ਦੁਆਰਾ ਦਿਖਿਆ ਦੇਣੀ, ਸੱਚ ਦਾ ਭੇਦ ਦੇਣਾ ਔਰ ਸੱਚੇ ਵਿੱਚ ਸਮਾਉਣ ਦੀ ਗੱਲ ਕਰਨੀ, ਇਹ ਤਿੰਨ ਚੀਜ਼ਾਂ ਨੇ। ਦਿਖਿਆ ਦੇਣੀ ਬਾਹਰੀ ਤੌਰ ਤੇ ਆਪਣੇ ਚਰਨਾਂ ਨਾਲ ਜੋੜ ਲੈਣਾ, ਸਿੱਖੀ ਦੇ ਮੰਡਲ ਦੇ ਵਿੱਚ ਲੈ ਆਉਣਾ, ਫਿਰ ਉਹਨੂੰ ਬੁਝਾ ਦੇਣਾ ਕਿ ਤੂੰ ਇਸ ਸਿੱਖੀ ਨੂੰ, ਇਸ ਗੁਰਮੰਤਰ ਨੂੰ, ਇਸ ਬਾਣੀ ਨੂੰ ਕਿਵੇਂ ਕਮਾਉਣਾ ਹੈ। ਫਿਰ ਉਸ ਬਾਣੀ ਨੂੰ ਕਮਾਉਂਦਾ ਜਾਂਦਾ ਤੇ ਉਹ ਸੱਚ ਵਿੱਚ ਸਮਾ ਜਾਂਦਾ, ਸੱਚ ਦਾ ਰੂਪ ਹੋ ਜਾਂਦਾ ਹੈ। ਸੱਚ ਵਿੱਚ ਇੱਥੇ ਸੱਚ ਦੇ ਅਰਥ ਨੇ ਸਦਾ ਕਾਇਮ ਰਹਿਣ ਵਾਲਾ ਨਾਮ ਸ਼ਬਦ, ਉਹਦੇ ਅੰਦਰ ਲੀਨ ਹੋ ਜਾਂਦਾ ਹੈ। ਫਿਰ ਉਹ ਇਸ ਸਰੀਰ ਦੇ ਵਿੱਚ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਵੀ ਸੰਸਾਰ ਦੇ ਕਾਰਜ ਵੀ ਕਰਦਾ ਹੈ, ਪਰ ਉਹਦੇ ਅੰਦਰ ਦੀ ਜਿਹੜੀ ਇੱਕ ਬਰੀਕ ਤਾਰ ਹੈ, ਉਹਦੇ ਮਨ ਦੀ, ਉਹ ਅੰਤਰਮੁਖੀ ਬਣ ਕੇ ਅੰਦਰ ਜੁੜੀ ਰਹਿੰਦੀ ਹੈ। ਸਤਿਗੁਰੂ ਨੇ ਬਾਣੀ ਅੰਦਰ ਗੁਰੂ ਧਾਰਨ ਕਰਨ ਤੇ ਬਹੁਤ ਜ਼ੋਰ ਦਿੱਤਾ ਹੈ ਔਰ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਗੁਰੂ ਤੋਂ ਬਿਨਾਂ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ ਆਉਣਾ। ਕੇਵਲ ਧਾਰਮਿਕ ਜਗਤ ਅੰਦਰ ਹੀ ਨਹੀਂ, ਕੇਵਲ ਪਰਮਾਤਮਾ ਦੇ ਰਾਹ ਤੇ ਨਹੀਂ, ਜੇ ਤੂੰ ਸੰਸਾਰ ਦੇ ਵਿੱਚ ਵੀ ਸਹੀ ਢੰਗ ਨਾਲ ਸਮਾਜਿਕ ਤੌਰ ਤੇ ਇੱਕ ਚੰਗਾ ਇਨਸਾਨ ਬਣ ਕੇ ਜਿਉਣਾ ਹੈ ਤਾਂ ਉਹਦੇ ਵਾਸਤੇ ਵੀ ਤੈਨੂੰ ਗੁਰੂ ਦੀ ਜ਼ਰੂਰਤ ਹੈ। ਕਿਉਂਕਿ ਗੁਰੂ ਜਿਹੜਾ ਲਫ਼ਜ਼ ਹੈ ਨਾ, ਇਹਦੇ ਅਰਥ ਬਣਦੇ ਨੇ ਗੱਗਾ ਔਰ ਰਾਰਾ, ਦੋ ਲਫ਼ਜ਼ ਨੇ। ਗੱਗੇ ਦੇ ਅਰਥ ਕੀਤੇ ਵਿਦਵਾਨਾਂ ਨੇ ਹਨੇਰਾ, ਹਨੇਰਾ ਦਾ ਅਰਥ ਸੰਸਾਰ, ਅਗਿਆਨਤਾ, ਇਹਨੂੰ ਮਾਇਆ ਵੀ ਕਹਿ ਸਕਦੇ ਹਾਂ। ਰਾਰੇ ਦੇ ਅਰਥ ਨੇ ਸ਼ਬਦ, ਚਾਨਣ, ਪਰਮਾਤਮਾ ਦਾ ਦੇਸ਼। ਇਹ ਦੋ ਲਫ਼ਜ਼ ਜੋੜ ਦਿੱਤੇ ਤੇ ਉਹਨੂੰ ਕਿਹਾ ਗੁਰੂ। ਗੁਰੂ ਬੜਾ ਜ਼ਰੂਰੀ ਹੈ ਕਿਉਂਕਿ ਇਹ ਜਿਹੜੇ ਦੋ ਲਫ਼ਜ਼ ਨੇ, ਗੱਗੇ ਦਾ ਅਰਥ ਹੈ ਸੰਸਾਰ, ਰਾਰੇ ਦਾ ਅਰਥ ਹੈ ਪਰਮਾਤਮਾ ਦਾ ਦੇਸ਼। ਦੋਵਾਂ ਨੂੰ ਉਪਰੋਂ ਇੱਕ ਡੰਡੇ ਨੇ ਜੋੜਿਆ ਹੋਇਆ, ਦੋਵਾਂ ਦਾ ਸੰਬੰਧ ਹੈ। ਉਹ ਹਸਤੀ ਗੁਰੂ ਹੈ, ਉਹ ਚੀਜ਼ ਗੁਰੂ ਹੈ ਜਿਹੜੀ ਪਰਮਾਤਮਾ ਦੇ ਦੇਸ਼ ਦੇ ਨਾਲ ਵੀ ਸੰਪਰਕ ਰੱਖਦੀ ਏ, ਜਿਸ ਦਾ ਸੰਪਰਕ ਇਸ ਸੰਸਾਰ ਦੇ ਵਿੱਚ ਵੀ ਚੱਲਦਾ, ਉਹਨੂੰ ਗੁਰੂ ਕਿਹਾ। ਗੁਰੂ ਸਾਹਿਬ ਜਿਹਦਾ ਸੰਬੰਧ ਪਰਲੋਕ ਨਾਲ ਵੀ ਹੈ ਤੇ ਲੋਕ ਨਾਲ ਵੀ ਹੈ, ਜਿਹਦਾ ਸੰਬੰਧ ਇਸ ਦਿਸ ਦੀ ਦੁਨੀਆਂ ਨਾਲ ਵੀ ਹੈ ਤੇ ਜਿਸ ਦਾ ਸੰਬੰਧ ਅਣਦਿਸ ਦੀ ਦੁਨੀਆਂ ਨਾਲ ਵੀ ਹੈ, ਦੋਵਾਂ ਨਾਲ ਜਿਹੜੀ ਚੀਜ਼ ਜੁੜੀ ਉਹਨੂੰ ਗੁਰੂ ਕਹਿੰਦੇ ਨੇ। ਹੁਣ ਉਹ ਚੀਜ਼ ਵਸਤੂ ਕਿਹੜੀ ਹੈ ਜਿਹੜੀ ਦੋਵਾਂ ਅਸਥਾਨਾਂ ਤੇ ਚੱਲਦੀ ਏ? ਨਹੀਂ ਤੇ ਤੁਸੀਂ ਆਮ ਤੌਰ ਤੇ ਦੇਖੋਗੇ ਕਿ ਜਿਹੜਾ ਸਿੱਕਾ, ਜਿਹੜੀ ਕਰੰਸੀ ਇਸ ਦੇਸ਼ ਵਿੱਚ ਚੱਲਦੀ ਏ, ਉਹ ਦੂਸਰੇ ਦੇਸ਼ ਵਿੱਚ ਜਾ ਕੇ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਹੜੇ ਕਾਗਜ਼ਾਤ ਇਸ ਸਟੇਟ ਦੇ ਅੰਦਰ ਇਸ ਸੂਬੇ ਵਿੱਚ ਕੰਮ ਕਰਦੇ ਨੇ, ਤੁਸੀਂ ਦੂਸਰੇ ਸੂਬੇ ਵਿੱਚ ਹੱਦ ਪਾਰ ਕਰਕੇ ਚਲੇ ਜਾਓ, ਉੱਥੇ ਜਾ ਕੇ ਦਿਖਾਓ, ਕਹਿਣਗੇ ਇਸ ਸਟੇਟ ਦਾ ਕਾਗਜ਼ ਨਹੀਂ, ਇਸ ਸੂਬੇ ਵਿੱਚ ਇਹ ਨਹੀਂ ਚੱਲਦਾ, ਇਹ ਤੁਹਾਡਾ ਉਸ ਹੱਦ ਵਿੱਚ ਰਹਿੰਦਾ। ਤਾਂ ਜਿਵੇਂ ਇੱਥੇ ਦੇਸ਼ਾਂ ਦੀਆਂ ਹੱਦਾਂ ਬਣੀਆਂ ਨੇ, ਇਸ ਤਰ੍ਹਾਂ ਇੱਕ ਸੈਂਟਰ, ਇੱਕ ਹੱਦ ਹੈ ਲੋਕ ਤੇ ਪਰਲੋਕ ਦੀ। ਲੋਕ ਦਾ ਅਰਥ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਅਸੀਂ ਨਿਵਾਸ ਰੱਖ ਰਹੇ ਹਾਂ ਸਰੀਰਕ ਧਾਰੀ ਹੋ ਕੇ, ਸਰੀਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ। ਪਰਲੋਕ ਦਾ ਅਰਥ ਹੈ ਜਿੱਥੇ ਪਰਮਾਤਮਾ ਦਾ ਸੰਪੂਰਨ ਨਿਵਾਸ ਹੈ ਔਰ ਉੱਥੇ ਇਹ ਦੇਹ ਨਹੀਂ ਜਾਂਦੀ, ਇਹ ਸਰੀਰ ਉੱਥੇ ਨਹੀਂ ਜਾ ਸਕਦਾ। ਉਹਦੇ ਬਾਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਨਾ ਉੱਥੇ ਮਾਤਾ ਜਾ ਸਕਦੀ ਏ, ਨਾ ਉੱਥੇ ਪਿਤਾ ਜਾ ਸਕਦਾ, ਨਾ ਉੱਥੇ ਪੁੱਤਰ ਜਾ ਸਕਦਾ, ਨਾ ਉੱਥੇ ਭਰਾ ਜਾ ਸਕਦਾ, ਕੋਈ ਪਹੁੰਚਦਾ ਨਹੀਂ ਜਦੋਂ ਦੇਹ ਹੀ ਨਹੀਂ ਜਾਣੀ। ਤਾਂ ਇੱਥੇ ਰਹਿੰਦਿਆਂ ਉਸ ਦੇਸ਼ ਨਾਲ जुड़ी हुई जिहड़ी ताकत जिहड़ी दोवां देशां विच चलदी है, जिहड़ी दोवां थावां ते खोटी नहीं हुंदी। ऐसा सिक्का, ऐसा नोट जिहड़ा लोक विच भी चले ते परलोक विच भी चले, उहनूं लभण दा यतन करना चाहीदा, उह पा लैणा चाहीदा। क्योंकि एक सच्चाई है कि इस धरती ते जिथे असीं शरीर धारी हो के रह रहे हां, इथे कदी भी कोई शरीर सदा वास्ते कायम नहीं रहा। इथे वड्डे वड्डे रावण भी चले गए, राम भी चले गए। तां गुरु साहिब ने उह चीज लभी, उह उपदेश सानू दिता, उह सिक्का सानू देण दा यतन कीता, उह मोहर सानू देण दा यतन कीता, उह धन, उह भंडार, उह खजाना साडी झोली विच पाउण दा यतन कीता, जेड़ा इस दुनिया विच लोक विच भी चलदी है। ते जदों आदमी इथों देह छड के परलोक विच जांदा है तां उस दुनिया विच भी उह खोटा नहीं हुंदा। शब्द अखुट बाबा नानका, खाए खर्च धन माल। शब्द दा अर्थ है गुरु, नाम। शब्द ही एक ऐसा सिक्का है सिर्फ, बाकी सब शार है। बाकी इथे ਇਹ ਤਾਂ ਚੀਜ਼ਾਂ ਇੱਥੇ ਵੀ ਨਹੀਂ ਚੱਲਦੀਆਂ। ਕਈ ਵਾਰੀ ਉਸ ਦੁਨੀਆਂ ਵਿੱਚ ਤੇ ਜਾਣ ਦਾ ਕੋਈ ਸਵਾਲ ਹੈ ਹੀ ਨਹੀਂ, ਪਰਲੋਕ ਵਿੱਚ ਜਾਣ ਦਾ ਤੇ ਕੋਈ ਮਤਲਬ ਹੀ ਨਹੀਂ ਹੈ। ਇੱਥੇ ਤਾਂ ਚੀਜ਼ਾਂ, ਇਹ ਚੀਜ਼ਾਂ ਤਾਂ ਇਸ ਦੁਨੀਆਂ ਦੇ ਵਿੱਚ ਵੀ ਪੁਰਾਣੀਆਂ ਪੈ ਜਾਂਦੀਆਂ। ਇੱਕ ਨੋਟ ਹੈ, 10 ਸਾਲ ਚੱਲੇਗਾ, 12 ਚੱਲ ਜਾਏਗਾ, ਪੁਰਾਣਾ ਹੋ ਜਾਏਗਾ, ਪਾਟ ਜਾਏਗਾ, ਨਿਕੰਮਾ ਹੋ ਜਾਏਗਾ। ਤਾਂ ਕੋਈ ਇਸ ਤਰ੍ਹਾਂ ਦਾ ਸਿੱਕਾ ਹੈ ਜਿਹੜਾ ਸਭ ਥਾਈ ਚੱਲੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਹਲਤ ਵਿੱਚ ਵੀ ਚੱਲੇ ਤੇ ਪਲਤ ਵਿੱਚ ਵੀ, ਦੋਵਾਂ ਥਾਵਾਂ ਤੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਪਰਲੋਕ ਵਿੱਚ ਵੀ ਚੱਲੇ ਤੇ ਲੋਕ ਵਿੱਚ ਵੀ। ਜਿਹੜਾ ਹਲਤ ਸੁੱਖ ਔਰ ਪਲਤ ਸੁੱਖ ਦੋਵਾਂ ਥਾਵਾਂ ਤੇ ਚੱਲ ਸਕਦਾ ਹੋਵੇ, ਦੋਵਾਂ ਥਾਵਾਂ ਤੇ ਕੰਮ ਦੇ ਸਕਦਾ ਹੋਵੇ, ਉਹਨੂੰ ਕਿਹਾ ਅਸਲੀ ਧਨ। ਉਸ ਆਦਮੀ ਨੂੰ ਕਿਹਾ ਕਿ ਇਹ ਬਾਦਸ਼ਾਹ ਹੈ, ਇਹ ਰਾਜਾ ਹੈ, ਇਹ ਪੂੰਜੀਪਤੀ ਹੈ, ਇਹ ਧਨਵਾਨ ਹੈ, ਇਹ ਭਗਤ ਹੈ। ਕਿਉਂ? ਕਿਉਂਕਿ ਇਹਦੀ ਜੇਬ ਅੰਦਰ, ਇਹਦੇ ਖਜ਼ਾਨੇ ਅੰਦਰ ਉਹ ਧਨ ਆ ਗਿਆ ਜਿਹਦੀ ਹੱਦ ਨਹੀਂ ਕਿ ਇੱਥੇ ਸਰੀਰ ਦੇ ਮਰਨ ਤੋਂ ਬਾਅਦ ਉਹ ਧਨ ਉਹਦੇ ਤੋਂ ਛੁੱਟ ਜਾਏਗਾ, ਨਹੀਂ, ਉਹਦੇ ਨਾਲ ਜਾਏਗਾ। ਉਸ ਧਨ ਦੀ ਗੱਲ ਬੜੀ ਵਾਰੀ ਕੀਤੀ ਗਈ ਗੁਰਬਾਣੀ ਵਿੱਚ। ਖੈਰ, ਮੈਂ ਆਪਣੇ ਵਿਸ਼ੇ ਵਿੱਚ ਰਹਾਂ ਕਿ ਸ਼ਬਦ ਅਖੁੱਟ, ਅਖੁੱਟ ਦਾ ਅਰਥ ਹੈ ਜਿਹੜਾ ਖੋਟਾ ਨਹੀਂ ਹੁੰਦਾ, ਜਿਹੜਾ ਜਾਲੀ ਨਹੀਂ ਹੁੰਦਾ, ਜਿਹਨੂੰ ਕੋਈ ਝੁਟਲਾ ਨਹੀਂ ਸਕਦਾ। ਇੱਕ ਮੋਹਰ ਲੱਗਦੀ ਹੈ ਇਸ ਧਰਤੀ ਤੇ, ਜਿਵੇਂ ਕੋਈ ਕਾਗਜ਼ ਜਿੰਨਾ ਮਰਜ਼ੀ ਤਿਆਰ ਕਰ ਲਿਆ ਜਾਵੇ। ਤੁਸੀਂ ਧਿਆਨ ਦਿਓ, ਗੁਰੂ ਦੀ ਗੱਲ ਚੱਲ ਰਹੀ ਹੈ। ਕੋਈ ਕਾਗਜ਼ਾਤ, ਕੋਈ ਸਰਟੀਫਿਕੇਟ, ਉਹਦੇ ਉੱਤੇ ਸਭ ਕੁਝ ਲਿਖ ਦਿਓ, ਉਹਦੇ ਉੱਤੇ ਵਿਦਿਆਰਥੀ ਦੇ ਨੰਬਰ ਵੀ ਲਿਖੇ ਜਾਣ ਕਿ ਇਹਨੇ ਇਸ ਸਬਜੈਕਟ ਵਿੱਚੋਂ ਇੰਨੇ ਪਰਸੈਂਟ, ਇੰਨੇ ਨੰਬਰ ਲਏ ਨੇ, ਇਹ ਇਸ ਸ਼੍ਰੇਣੀ ਵਿੱਚ ਰਿਹਾ, ਇਹ ਸੈਕਿੰਡ ਆਇਆ, ਇਹਦੀ ਫਸਟ ਡਿਵੀਜ਼ਨ ਹੈ, ਸਭ ਕੁਝ ਲਿਖ ਦਿੱਤਾ ਜਾਏ। ਉਹਦੇ ਉੱਤੇ ਸਾਰਾ ਕੁਝ ਲਿਖ ਦਈਏ ਪਰ ਉਹਦੇ ਥੱਲੇ ਇੱਕ ਪ੍ਰਿੰਸੀਪਲ ਦਾ ਸਾਈਨ ਤੇ ਮੋਹਰ ਨਾ ਲੱਗੇ, ਉਸ ਕਾਗਜ਼ ਨੂੰ ਜਿੱਥੇ ਮਰਜ਼ੀ ਲੈ ਜਾਓ ਚੱਲੇਗਾ ਨਹੀਂ, ਭਾਵੇਂ ਉਹਦੇ ਉੱਤੇ ਸਭ ਕੁਝ ਲਿਖਿਆ ਹੋਇਆ। ਸਾਰੀ ਮਿਹਨਤ ਵੀ ਕੀਤੀ ਉਸ ਵਿਦਿਆਰਥੀ ਨੇ, ਉਹ ਪਾਸ ਵੀ ਹੋ ਗਿਆ, ਉਹ ਸਭ ਕੁਝ ਹੋ ਗਿਆ, ਪਰ ਜਦੋਂ ਉਹਨੂੰ ਤੁਸੀਂ ਲੈ ਕੇ ਜਾਓਗੇ ਉਹ ਕਹਿਣਗੇ ਮੋਹਰ ਦਿਖਾਓ, ਪ੍ਰਵਾਨਗੀ ਮਿਲੀ ਹੈ ਕਿ ਨਹੀਂ, ਸਾਈਨ ਹੋਏ ਨੇ ਕਿ ਨਹੀਂ ਅਧਿਕਾਰੀ ਦੇ। ਤਾਂ ਮਨੁੱਖ ਨੇ ਜੀਵਨ ਵਿੱਚ ਬਹੁਤ ਕੁਝ ਵਧੀਆ ਤਾਂ ਕਰ ਲਿਆ, ਸਾਰਾ ਜੀਵਨ ਉਹਨੇ ਹਰ ਇੱਕ ਚੀਜ਼ ਠੀਕ ਕੀਤੀ ਹੈ, ਜਿਵੇਂ ਉਹ ਸਰਟੀਫਿਕੇਟ ਬਣਿਆ, ਇਸ ਤਰ੍ਹਾਂ ਇਹਨੇ ਆਪਣੇ ਜੀਵਨ ਦੇ ਵਿੱਚ ਸਾਰੇ ਸਬਜੈਕਟ ਪਾਸ ਕਰ ਲਏ ਨੇ, ਅਮੀਰ ਵੀ ਹੋ ਗਿਆ, ਸਿਆਣਾ ਵੀ ਹੋ ਗਿਆ, ਪੜਿਆ ਵੀ ਹੋ ਗਿਆ, ਚਲਾਕ ਵੀ ਹੋ ਗਿਆ, ਖਾਨਦਾਨੀ ਵੀ ਹੋ ਗਿਆ, ਅਹੁਦਾ ਵੀ ਪ੍ਰਾਪਤ ਕਰ ਲਿਆ, ਕਿੰਨਾ ਕੁਝ ਲੱਭ ਲਿਆ। ਪਰ ਜਦੋਂ ਸਾਰਾ ਕੁਝ ਲੱਭ ਕੇ ਕੋਈ ਮਨੁੱਖ ਇਸ ਜੀਵਨ ਨੂੰ ਪਰਮਾਤਮਾ ਦੇ ਦਰ ਤੇ ਲੈ ਕੇ ਜਾਏਗਾ ਤਾਂ ਉੱਥੇ ਪੁੱਛਿਆ ਜਾਏਗਾ ਵੀ ਗੁਰੂ ਦੀ ਮੋਹਰ ਲਵਾ ਕੇ ਲਿਆ ਕਿ ਨਹੀਂ, ਕਿਉਂਕਿ ਉਹ ਪ੍ਰਿੰਸੀਪਲ ਹੈ, ਉਹਦੇ ਤੋਂ ਬਿਨਾਂ ਇਹ ਤੇਰਾ ਕੁਝ ਵੀ ਸਾਰਾ ਕੁਝ ਕੰਮ ਨਹੀਂ ਆਏਗਾ। ਤੂੰ ਉੱਥੋਂ ਮੋਹਰ ਲਵਾਈ ਹੈ ਕਿ ਨਹੀਂ? ਫਿਰ ਉੱਥੇ ਉਹ ਪਿਛਾਂ ਵਾਪਸ ਘੱਲ ਦੇਣਗੇ, ਕਹਿਣ ਲੱਗੇ ਤੁਸੀਂ ਨਹੀਂ ਜਾ ਸਕਦੇ, ਤੁਹਾਡੇ ਕੋਲ ਹੋਰ ਸਭ ਕੁਝ ਹੈ ਪਰ ਮੋਹਰ ਨਹੀਂ ਲੱਗੀ ਹੋਈ ਤੁਹਾਡੇ ਜੀਵਨ ਤੇ, ਤੁਹਾਨੂੰ ਪ੍ਰਵਾਨਗੀ ਨਹੀਂ ਮਿਲੀ ਗੁਰੂ ਦੁਆਰਾ। ਤਾਂ ਉਹ ਸਾਇਨ ਬਹੁਤ ਜ਼ਰੂਰੀ ਹਨ, ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ। ਇਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਨ ਨਾ ਹੀ ਜਾਏ। ਇਸ ਮੋਹਰ ਤੋਂ ਬਿਨਾਂ ਪ੍ਰਵਾਨਗੀ ਨਹੀਂ ਹੈ। ਸਭ ਕੁਝ ਠੀਕ ਕਰ ਲਿਆ ਪਰ ਕਾਗਜ਼ ਕਿਸ ਕੰਮ ਦਾ, ਜੀਵਨ ਕਿਹੜੇ ਕੰਮ ਦਾ, ਕੀਤਾ ਸਭ ਕੁਝ ਪ੍ਰਵਾਨ, ਕੁਝ ਵੀ ਨਹੀਂ ਹੋਇਆ। ਇਸ ਨੂੰ ਸਤਿਗੁਰੂ ਨੇ ਕਿਹਾ ਅਤ ਸੁੰਦਰ, ਸਿਆਣਾ ਵੀ ਬੜਾ ਹੈ, ਕੁਲੀਨ, ਕੁਲ ਵੀ ਬਹੁਤ ਵੱਡੀ ਦਾ ਹੈ, ਚਤੁਰ, ਬਹੁਤ ਚਲਾਕ ਵੀ ਹੈ। ਅਤ ਸੁੰਦਰ, ਕੁਲੀਨ, ਚਤੁਰ, ਮੁਖ, ਗਿਆਨੀ, ਧਨਵੰਤ, ਅਮੀਰ ਵੀ ਹੈ। ਮ੍ਰਿਤਕ ਕਹੀਐ ਨਾਨਕਾ, ਇੱਥੇ ਮ੍ਰਿਤਕ ਦੇ ਅਰਥ ਨੇ ਜਾਲੀ, ਜੋ ਜੀਵਨ ਚੱਲਦਾ ਨਹੀਂ, ਬੇਕਾਰ ਹੈ, ਇੱਕ ਤਰ੍ਹਾਂ ਦਾ ਮਖੌਟਾ ਹੈ, ਇੱਕ ਤਰ੍ਹਾਂ ਦਾ ਬੁੱਤ ਹੈ ਉਹ ਜੀਵਨ, ਇੱਕ ਤਰ੍ਹਾਂ ਦਾ ਉਹ ਬੇਜਾਨ ਸਰੀਰ ਹੈ, ਮ੍ਰਿਤਕ ਹੈ, ਉਹ ਕਾਗਜ਼ਾਤ ਵਰਗਾ ਜਿਹਦੇ ਉੱਤੇ ਮੋਹਰ ਨਹੀਂ ਲੱਗੀ। ਮ੍ਰਿਤਕ ਕਹੀਐ ਨਾਨਕਾ, ਮੋਹਰ ਕਾਹਦੀ ਲੱਗਣੀ? ਪ੍ਰੀਤ ਦੀ, ਪਿਆਰ ਦੀ, ਪ੍ਰੇਮ ਦੀ। ਜਿੰਨਾ ਕੋਈ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਕਰੇਗਾ, ਉਨੀ ਉਹਦੇ ਜੀਵਨ ਦੇ ਉੱਤੇ ਮੋਹਰ ਲੱਗਦੀ ਜਾਏਗੀ। ਪ੍ਰੀਤ ਤੋਂ ਬਿਨਾਂ ਮੋਹਰ ਨਹੀਂ ਲੱਗਦੀ, ਪਿਆਰ ਤੋਂ ਬਿਨਾਂ ਜੀਵਨ ਦੇ ਉੱਤੇ ਗੁਰੂ ਦੀ ਮੋਹਰ ਨਹੀਂ ਲੱਗ ਸਕਦੀ। ਤਾਂ ਸਤਿਗੁਰੂ ਨੇ ਕਿਹਾ ਕਿ ਮ੍ਰਿਤਕ ਕਹੀਐ ਨਾਨਕਾ, ਜਿਹੇ ਪ੍ਰੀਤ ਨਹੀਂ ਭਗਵੰਤ, ਗੁਰੂ ਤੋਂ ਬਿਨਾਂ ਕੁਝ ਵੀ ਪ੍ਰਵਾਨ ਨਹੀਂ। ਅੱਜ ਦਾ ਵਿਸ਼ਾ ਹੈ, ਦੋਵੇਂ ਸਲੋਕ ਇਕੱਠੇ ਨੇ, ਇੱਕ ਵਿੱਚ ਤਾਂ ਗੁਰੂ ਦੀ ਦਿੱਖਿਆ ਦੀ ਗੱਲ ਕੀਤੀ ਗਈ, ਦੂਸਰੇ ਵਿੱਚ ਕਿਹਾ ਗਿਆ ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜ਼ਿੰਦਗੀ ਬੜੀ ਹਨੇਰਾ ਹੈ, ਕੁਝ ਵੀ ਫੱਲੇ ਨਹੀਂ ਹੈ। ਤਾਂ ਸਤਿਗੁਰੂ ਨੇ ਗੁਰੂ ਕਿਸ ਨੂੰ ਕਿਹਾ? ਉਹ ਹਸਤੀ ਜਿਹੜੀ ਲੋਕ ਤੇ ਪਰਲੋਕ ਦੋਹਾਂ ਵਿੱਚ ਚੱਲਦੀ ਏ, ਤਾਂ ਉਸ ਨੂੰ ਗੁਰੂ ਕਿਹਾ ਗਿਆ ਜਿਹਦਾ ਦੋਵਾਂ ਪਾਸੇ ਜਾਣ ਪਹਿਚਾਣ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਵਿਚੋਲਾ ਹੈ, ਵਿੱਚ ਖੜਾ ਦੋਵਾਂ ਦੇ, ਸਿੱਖ ਦੇ ਔਰ ਪਰਮਾਤਮਾ ਦੇ ਵਿਚਕਾਰ ਖੜੀ ਹੋਈ ਹਸਤੀ, ਜਿਹੜੀ ਦੋਵਾਂ ਦਾ ਆਪਸ ਵਿੱਚ ਮੇਲ ਕਰਾ ਦੇਵੇ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਪਹਿਲਾਂ ਸੁਣਿਆ ਸੀ ਗੁਰੂ ਨੂੰ ਫਿਰ ਵੇਖਿਆ। ਇਹ ਸੱਚਾਈ ਹੈ। ਉਹ ਕਿਵੇਂ ਦਾ ਗੁਰੂ ਹੈ? ਜਿਹਨੂੰ ਪਹਿਲਾਂ ਸੁਣੀਦਾ ਤੇ ਫਿਰ ਵੇਖੀਦਾ, ਜਿੰਨਾ ਚਿਰ ਸੁਣਿਆ ਨਾ ਵੇਖ ਨਹੀਂ ਸਕੀਦਾ। ਨਹੀਂ ਤੇ ਆਮ ਦੁਨੀਆਂ ਦੇ ਤੁਸੀਂ ਵੇਖੋਗੇ ਬਹੁਤੇ ਲੋਕ ਨੇ, ਆਪਾਂ ਕਈਆਂ ਲੋਕਾਂ ਨੂੰ ਪਹਿਲਾਂ ਵੇਖ ਲੈਂਦੇ ਹਾਂ ਤੇ ਫਿਰ ਪੁੱਛੀਦਾ ਕੌਣ ਨੇ, ਉਹਨਾਂ ਬਾਰੇ ਸੁਣੀਦਾ ਬਾਅਦ ਵਿੱਚ ਹੈ। ਪਰ ਗੁਰੂ ਇਸ ਤਰ੍ਹਾਂ ਦਾ ਨਹੀਂ। ਉਹ ਕੌਣ ਹੈ, ਉਹ ਕੈਸੀ ਹਸਤੀ ਹੈ ਜਿਹਨੂੰ ਪਹਿਲਾਂ ਸੁਣਨਾ ਪੈਂਦਾ ਤੇ ਉਹ ਬਾਅਦ ਵਿੱਚ ਦਿਸਦਾ ਹੈ? ਉਹ ਕਿਹੜਾ ਗੁਰੂ ਹੈ, ਉਹ ਕਿਵੇਂ ਦਾ ਗੁਰੂ ਹੈ? ਜੇ ਸਰੀਰਧਾਰੀ ਹੁੰਦਾ ਤਾਂ ਸਰੀਰਧਾਰੀ ਨੂੰ ਤੇ ਪਹਿਲਾਂ ਵੇਖਦੇ ਤੇ ਬਾਅਦ ਵਿੱਚ ਉਹਦੇ ਬਾਰੇ ਅਸੀਂ ਸਾਰੀ ਇਨਕੁਆਇਰੀ ਕਰ ਲੈਂਦੇ ਕਿ ਇਹ ਆਦਮੀ ਕੌਣ ਹੈ। ਪਰ ਗੁਰੂ ਇਸ ਤਰ੍ਹਾਂ ਦਾ ਨਹੀਂ, ਕਿਉਂਕਿ ਗੁਰੂ ਸਰੀਰ ਹੈ ਨਹੀਂ। ਪਹਿਲਾਂ ਜਿਸ ਨੂੰ ਸੁਣਿਆ ਜਾਵੇ ਤੇ ਬਾਅਦ ਵਿੱਚ ਜਿਸ ਨੂੰ ਵੇਖਿਆ ਜਾਵੇ, ਉਹ ਕਿਹੜੀ ਚੀਜ਼ ਹੈ? ਤਾਂ ਇੱਕੋ ਇੱਕ ਸ਼ਕਤੀ ਹੈ, ਸ਼ਬਦ। ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਲੜ ਲਾਇਆ, ਸ਼ਬਦ ਦੇ ਲੜ ਲਾਇਆ, ਕਿਉਂਕਿ ਜੈਸਾ ਸਤਿਗੁਰ ਸੁਣੀ ਦਾ ਪਹਿਲਾਂ ਸ਼ਬਦ ਨੂੰ ਬੋਲੀ ਦਾ ਹੈ, ਜਦੋਂ ਬੋਲਿਆ ਜਾਂਦਾ ਹੈ ਤੇ ਬੋਲਣ ਤੋਂ ਬਾਅਦ ਉਹਨੂੰ ਸੁਣੀਦਾ ਹੈ, ਤੇ ਸੁਣਨ ਤੋਂ ਬਾਅਦ ਜਿਹੜੀ ਉਸ ਅਭਿਆਸ ਕਰਨ ਵਾਲੇ ਦੀ ਅੰਦਰ ਦੀ ਅਵਸਥਾ ਬਣਦੀ ਏ, ਉਹਦਾ ਸਾਰਾ ਦਰਸ਼ਨ ਫਿਰ ਗੁਰੂ ਦਾ ਦਰਸ਼ਨ ਹੀ ਹੁੰਦਾ ਹੈ। ਉਹ ਜਿੱਧਰ ਦੇਖਦਾ ਹੈ ਗੁਰੂ ਦੇ ਦੀਦਾਰ ਹੀ ਹੁੰਦੇ ਨੇ, ਗੁਰੂ ਨੂੰ ਵੇਖਦਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਨੇ ਵਿਚੋਲੇ ਨੂੰ, ਜੋ ਦੋਵਾਂ ਪਾਸੇ ਜੁੜਿਆ ਹੋਇਆ, ਜੋ ਪਰਮਾਤਮਾ ਦੀ ਭਾਸ਼ਾ ਜਾਣਦਾ ਹੈ ਔਰ ਜੋ ਸਾਡੀ ਵੀ ਭਾਸ਼ਾ ਜਾਣਦਾ ਹੈ, ਸਾਡੇ ਨਾਲ ਸੰਸਾਰੀ ਬੋਲੀ ਵੀ ਬੋਲ ਲੈਂਦਾ ਹੈ ਔਰ ਧੁਰ ਕੀ ਬਾਣੀ ਦਾ ਵੀ ਜਿਸ ਨੂੰ ਪਤਾ ਹੈ, ਜੋ ਦੋਵਾਂ ਪਾਸੇ ਜਾਣਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਕਿਹਾ, ਉਹਨਾਂ ਨੇ ਬਚਨ ਕੀਤੇ ਨੇ, ਅਕਾਲ ਪੁਰਖ ਵਾਹਿਗੁਰੂ ਤੇਰਾ ਦੇਸ਼ ਬੜੀ ਦੂਰ ਹੈ, ਉਹਦੇ ਤੱਕ ਕੋਈ ਜਾ ਨਹੀਂ ਸਕਦਾ, ਮੈਂ ਤੈਨੂੰ ਦੇਖਣਾ ਚਾਹੁੰਦਾ, ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਤੇਰੇ ਨਾਲ ਗੱਲਬਾਤ ਕਰਨੀ ਚਾਹੁੰਦਾ। ਫਿਰ ਕਿਹੜਾ ਤਰੀਕਾ ਹੈ ਉਹਦੇ ਤੱਕ ਜਾਣ ਦਾ? ਬਚਨ ਕੀਤੇ ਕਿ ਆਏ ਨਾ ਸਕਾਂ ਤੁਝ ਕੰਨ ਪਿਆਰੇ, ਕੰਨ ਦੇ ਅਰਥ ਨੇ ਤੱਕ, ਤੁਹਾਡੇ ਤੱਕ ਮੈਂ ਨਹੀਂ ਆ ਸਕਦਾ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ, ਕਿਸੇ ਨੂੰ ਭੇਜਿਆ ਵੀ ਨਹੀਂ ਜਾ ਸਕਦਾ, ਕਿਉਂਕਿ ਜਿਹਨੂੰ ਮੈਂ ਕਹਾਂਗਾ ਉਹ ਮੇਰੇ ਵਰਗਾ ਹੀ ਹੈ। ਜਿਹਨੂੰ ਮੈਂ ਕਹਾਂਗਾ ਮੈਂ ਸਰੀਰਧਾਰੀ ਹਾਂ, ਉਹ ਵੀ ਸਰੀਰਧਾਰੀ ਹੈ, ਉਹ ਤੁਹਾਡੇ ਤੱਕ ਜਾ ਨਹੀਂ ਸਕਦਾ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ, ਫਿਰ ਉਹ ਕੌਣ ਹੈ ਜਿਹੜਾ ਉਧਰ ਵੀ ਜਾ ਸਕਦਾ ਤੇ ਇਧਰ ਵੀ ਰਹਿ ਸਕਦਾ, ਜਿਹੜਾ ਸਾਡੇ ਵੀ ਕੰਮ ਆ ਸਕਦਾ ਤੇ ਉਧਰ ਵੀ ਗੱਲ ਕਰ ਸਕਦਾ। ਤਾਂ ਉਹ ਇੱਕੋ ਇੱਕ ਸ਼ਕਤੀ ਹੈ ਸੰਸਾਰ ਦੀ ਜਿਹਨੂੰ ਸ਼ਬਦ ਕਿਹਾ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਜਿਹੜਾ ਸ਼ਬਦ ਹੈ ਉਹੀ ਪਰਮਾਤਮਾ ਦੇ ਦੇਸ਼ ਨਾਲ ਸੰਪਰਕ ਕਰ ਸਕਦਾ ਹੈ, ਔਰ ਸ਼ਬਦ ਦੁਆਰਾ ਹੀ ਸੰਸਾਰ ਦੇ ਨਾਲ ਸੰਬੰਧ ਜੁੜ ਸਕਦੇ ਨੇ। ਜਿਹੜਾ ਹੁਣ ਤੱਕ ਆਪਾਂ ਵਿਸ਼ਾ ਲਿਆ ਹੈ ਉਹਦੇ ਵਿੱਚ ਇਹ ਪ੍ਰਕਰਨ ਚੱਲ ਰਿਹਾ ਹੈ ਕਿ ਸ਼ਬਦ ਦੋਵਾਂ ਲੋਕ ਅਤੇ ਪਰਲੋਕ ਵਿੱਚ ਇੱਕੋ ਚੀਜ਼ ਹੈ ਜਿਹੜੀ ਦੋਵਾਂ ਥਾਵਾਂ ਤੇ ਕੰਮ ਕਰਦੀ ਹੈ। ਇਕੱਲਾ ਇਹ ਕਾਫੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਅਸੀਂ ਮਨਾ ਲਈ, ਚੰਗੀ ਗੱਲ ਹੈ, ਪਰ ਜਾਣਿਆ ਵੀ ਹੈ ਕਿ ਨਹੀਂ ਕੁਝ ਵੀ ਇਹ ਸ਼ਬਦ ਗੁਰੂ ਕਹਿ ਦਿੱਤਾ, ਇਹਦੇ ਉੱਤੇ ਕਿਤਾਬਾਂ ਲਿਖਣ ਵਾਲਿਆਂ ਨੇ ਬਹੁਤ ਕੁਝ ਲਿਖਿਆ ਵੀ ਸ਼ਬਦ ਗੁਰੂ ਹੈ ਸਾਡਾ, ਵੀ ਸ਼ਬਦ ਜਿਹੜਾ ਹੈ ਅਸੀਂ ਉਹਦੇ ਸਿੱਖ ਹਾਂ, ਇਹ ਬਹੁਤ ਕੁਝ ਕਿਹਾ ਜਾਂਦਾ ਹੈ। ਅਸੀਂ ਬੜੀ ਜ਼ੋਰ ਲਾ ਲਾ ਕੇ ਬੋਲਨੇ ਆ, ਅਸੀਂ ਕਿਸੇ ਦੇਹਧਾਰੀ ਨੂੰ ਨਹੀਂ ਮੰਨਦੇ, ਅਸੀਂ ਸ਼ਬਦ ਨੂੰ ਹੀ ਮੰਨਦੇ, ਪਰ ਇਹ ਇਕੱਲਾ ਕਹਿਣ ਨਾਲ ਕਦੀ ਸਵਾਲ ਹੱਲ ਨਹੀਂ ਹੋਏਗਾ। ਜਿੰਨਾ ਚਿਰ ਅਸੀਂ ਉਸ ਚੀਜ਼ ਨੂੰ ਜਾਣਿਆ ਨਾ, ਉਸ ਗਿਆਨ ਨੂੰ ਸਮਝਿਆ ਨਾ ਕਿ ਸ਼ਬਦ ਕੀ ਹੈ, ਔਰ ਸ਼ਬਦ ਨੂੰ ਆਪਣੇ ਜੀਵਨ ਵਿੱਚ ਕਮਾਇਆ ਨਾ, ਕੇਵਲ ਕਹੀ ਗਏ ਸੀ, ਕੇਵਲ ਬੋਲੀ ਗਏ, ਇਸ਼ਤਿਹਾਰਬਾਜ਼ੀ ਕਰ ਦਿੱਤੀ, ਦੂਸਰਿਆਂ ਦਾ ਵਿਰੋਧ ਕਰ ਦਿੱਤਾ ਜਿਹੜੇ ਸ਼ਬਦ ਨੂੰ ਨਹੀਂ ਮੰਨਦੇ। ਇਸ ਤਰ੍ਹਾਂ ਕਦੀ ਸਾਡੀ ਕੌਮ ਦੇ ਵਿੱਚ ਕਦੀ ਵੀ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ। ਤਾਂ ਜੇ ਗੁਰੂ ਵੱਡਾ ਹੈ ਤੇ ਕਹਿੰਦੇ ਸਿੱਖ ਵੀ ਵੱਡਾ ਹੋਣਾ ਚਾਹੀਦਾ। ਆਪਾਂ ਇੱਕ ਵਚਨ ਕਹਿੰਦੇ ਹਾਂ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਬੜਾ ਵੱਡਾ ਹੈ ਤੇ ਸਿੱਖ ਨੇ ਉਸ ਗੁਰੂ ਨਾਲ ਸੰਪਰਕ ਕਰਨਾ ਤੇ ਕਿਹੜਾ ਵਸੀਲਾ ਹੈ? ਜਾਂ ਤੇ ਗੁਰੂ ਛੋਟਾ ਹੋ ਜਾਏ ਜਾਂ ਸਿੱਖ ਵੱਡਾ ਹੋਵੇ। ਤਾਂ ਸਤਿਗੁਰੂ ਥੋੜਾ ਜਿਹਾ ਨੀਵਾਂ ਹੋ ਕੇ, ਜਿਵੇਂ ਬੱਚੇ ਨੂੰ ਚੁੱਕਣਾ ਹੋਵੇ, ਉੱਪਰ ਉਠਾਉਣਾ ਹੋਵੇ ਤੇ ਮਾਂ ਨੂੰ ਝੁਕਣਾ ਪੈਂਦਾ ਜ਼ਮੀਨ ਵੱਲ। ਜੇ ਮਾਂ ਨੇ ਬੱਚੇ ਨੂੰ ਬੋਲਣਾ ਸਿਖਾਉਣਾ ਹੋਵੇ ਤੇ ਮਾਂ ਨੂੰ ਤਾਂ ਬਿਲਕੁਲ ਸ਼ੁੱਧ ਭਾਸ਼ਾ ਆਉਂਦੀ ਏ, ਪਰ ਉਸ ਮਾਂ ਨੂੰ ਬੱਚੇ ਵਾਂਗੂ ਤੋਤਲੀ ਜ਼ਬਾਨ ਵਿੱਚ ਗੱਲਾਂ ਕਰਨੀਆਂ ਪੈਂਦੀਆਂ। ਇਸ ਲਈ ਸਿਆਣੇ ਕਹਿੰਦੇ ਨੇ ਕਿ ਜੇ ਮਾਂ ਤੋਤਲੀ ਜ਼ਬਾਨ ਵਿੱਚ ਆਪਣੇ ਬੱਚੇ ਨਾਲ ਨਾ ਬੋਲੇ, ਹੋ ਸਕਦਾ ਸਾਰੀ ਜ਼ਿੰਦਗੀ ਬੱਚਾ ਬੋਲਣਾ ਹੀ ਨਾ ਸਿੱਖ ਸਕੇ। ਤੋਤਲੀ ਜ਼ਬਾਨ ਦੇ ਅੰਦਰ ਨੀਵੀਂ ਹੋ ਕੇ ਨਾ ਵਿਚਰੇ, ਉਹਦੇ ਨਾਲ ਉਸ ਢੰਗ ਦੇ ਨਾਲ ਨਾ ਚੱਲੇ ਤੇ ਸ਼ਾਇਦ ਸਾਰੀ ਉਮਰ ਬੱਚਾ ਬੋਲਣਾ ਨਾ ਸਿੱਖ ਸਕੇ, ਤੇ ਸ਼ਾਇਦ ਗੁਰੂ ਸਾਡੀ ਭਾਸ਼ਾ ਨਾ ਬੋਲਦੇ। ਗੁਰੂ ਨਾਨਕ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਤੱਕ ਉਹਨਾਂ ਨੇ ਬੜੇ ਥਾਵਾਂ ਤੇ ਸਾਡੀ ਭਾਸ਼ਾ ਬੋਲੀ ਏ, ਨਾ ਬੋਲਦੇ ਤੇ ਸ਼ਾਇਦ ਸਾਨੂੰ ਧਰਮ ਦੀ ਕੋਈ ਵੀ ਸਮਝ ਨਾ ਆਉਂਦੀ। ਇਸ ਲਈ ਕਈ ਵਾਰੀ ਭੁਲੇਖਾ ਪੈ ਜਾਂਦਾ ਜਦੋਂ ਕੁਝ ਗੁਰਮੁਖ ਜਨ ਥੋੜੀ ਜੀ ਉੱਚੀ ਅਵਸਥਾ ਵਿੱਚ ਚਲੇ ਜਾਂਦੇ ਨੇ, ਥੋੜਾ ਜਿਹਾ ਪੜ੍ਹ ਲੈਂਦੇ ਨੇ, ਥੋੜਾ ਜੀ ਸਮਝ ਵੱਧ ਜਾਂਦੀ ਏ, ਤਾਂ ਉਹ ਕਈ ਚੀਜ਼ਾਂ ਨੂੰ ਕੰਡੇਮ ਕਰਨ ਲੱਗ ਪੈਂਦੇ ਨੇ, ਕੱਟਣ ਲੱਗ ਜਾਂਦੇ ਵੀ ਇਹ ਨਹੀਂ ਚਾਹੀਦੀਆਂ। ਉਹ ਕਹਿੰਦੇ ਇਹ ਕਰਮ ਕਾਂਡ ਹੋ ਗਿਆ ਹੈ, ਇਹਦੀ ਕੀ ਲੋੜ ਹੈ, ਫਜ਼ੂਲ ਹੈ, ਕਿਤੇ ਯਾਤਰਾ ਕਰਨ ਜਾਣਾ ਵੀ ਫਜ਼ੂਲ ਹੈ, ਕਿਤੇ ਇਸ਼ਨਾਨ ਕਰਨਾ ਵੀ ਫਜ਼ੂਲ ਹੈ। ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਗੁਰੂ ਨੂੰ ਵੀ ਪਤਾ ਸੀ ਵੀ ਇਹ ਬੱਚਿਆਂ ਦੀ ਹੀ ਖੇਡ ਹੈ, ਇਸ਼ਨਾਨਾਂ ਵਿੱਚ ਪਾਉਣਾ, ਬਾਹਰਲੀ ਦੁਨੀਆ ਦੇਣੀ, ਹੈ ਤਾਂ ਬੱਚਿਆਂ ਦੀ ਖੇਡ, ਪਰ ਬੱਚਿਆਂ ਦਾ ਹੋਰ ਕੀਤਾ ਕੀ ਜਾਏ, ਬੱਚਿਆਂ ਨੂੰ ਇਸ ਤਰ੍ਹਾਂ ਹੀ ਖੇਡ ਖੇਡ ਕੇ ਵੱਡੇ ਕਰਾਉਣਾ ਹੁੰਦਾ। ਜਦੋਂ ਉਹਨਾਂ ਦੀ ਉਮਰ ਵੱਧ ਜਾਏਗੀ ਤਾਂ ਸਿੱਧਾ ਸ਼ਬਦ ਨਾਲ ਜੁੜ ਜਾਣਗੇ। ਤਾਂ ਗੁਰੂ ਸਾਹਿਬ ਨੇ ਜਿਹੜੇ ਕਰਮ ਦਿੱਤੇ ਉਹਦੇ ਵਿੱਚ ਸੇਵਾ ਸੀ, ਲੰਗਰ ਸੀ, ਉਹਦੇ ਵਿੱਚ ਇਹ ਬਾਹਰਲੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਗੁਰਦੁਆਰਿਆਂ ਦੀ ਸੇਵਾ, ਗੁਰੂ ਧਾਮਾਂ ਦੇ ਦਰਸ਼ਨ ਕਰਨੇ, ਲੰਗਰ ਲਾਉਣੇ, ਸਮਾਗਮ ਕਰਾਉਣੇ, ਕਈ ਕੁਝ ਹੈ ਇਹ ਬੱਚਿਆਂ ਦੀ ਖੇਡ, ਪਰ ਸਤਿਗੁਰੂ ਨੇ ਇਹਨਾਂ ਦੀ ਵਰਤੋਂ ਕੀਤੀ। ਵਰਤੋਂ ਕਰਕੇ ਬਈ ਬੱਚੇ ਖੇਡਣਗੇ ਛੋਟੇ ਤਾਂ ਵੱਡੇ ਹੋ ਜਾਣਗੇ, ਤਾਂ ਇੱਕ ਦਿਨ ਵੱਡੇ ਹੋ ਕੇ ਇਸ ਸਾਰੇ ਕੁਝ ਨੂੰ ਫਿਰ ਉਹ ਕੰਡਮ ਵੀ ਨਹੀਂ ਕਰਨਗੇ ਵੀ ਇਹ ਗਲਤ ਹੈ, ਔਰ ਉਹ ਵੱਡੇ ਨਾਲ ਵੀ ਜੁੜ ਜਾਣਗੇ, ਗੁਰੂ ਨਾਲ, ਸ਼ਬਦ ਦੇ ਨਾਲ, ਬਾਣੀ ਨਾਲ। ਦੂਜਾ ਬਾਹਰੋਂ ਨਹੀਂ ਕਹਿਣਗੇ ਕਿ ਬਿਲਕੁਲ ਸਾਰਾ ਕੁਝ ਬੇਕਾਰ ਹੈ, ਦੂਜਾ ਜਿਹੜਾ ਬਾਹਰੋਂ ਦਿੱਤਾ ਜਾ ਰਿਹਾ, ਬੋਲਣਗੇ ਨਹੀਂ ਉਹ, ਪਰ ਉਹਨਾਂ ਵਾਸਤੇ ਛੋਟਾ ਰਹਿ ਜਾਏਗਾ। ਉਹ ਵੱਡੇ ਜਿਵੇਂ ਇੱਕ ਬੱਚੇ ਦਾ ਸਰੀਰ ਵੱਧ ਜਾਂਦਾ ਹੈ, ਛੋਟੇ ਕੱਪੜੇ ਪਾਉਣੇ ਆਪਣੇ ਆਪ ਛੱਡ ਜਾਂਦਾ ਹੈ, ਪਰ ਉਹਨੂੰ ਇੱਕ ਗੱਲ ਦਾ ਪਤਾ ਹੈ ਕਿ ਜੇ ਅੱਜ ਮੇਰਾ ਸਰੀਰ ਵੱਧ ਗਿਆ, ਮੈਂ ਜਵਾਨ ਹੋ ਗਿਆ, ਤੇ ਮੈਂ ਛੋਟੇ ਕੱਪੜਿਆਂ ਨੂੰ ਸਾੜਨਾ ਨਹੀਂ, ਇਹ ਛੋਟਿਆਂ ਦੇ ਕੰਮ ਆ ਸਕਦੇ। ਤਾਂ ਜਿਹੜੇ ਛੋਟੇ ਛੋਟੇ ਕਰਮ ਨੇ ਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਵੀ ਪਿਆਰ ਨਾਲ ਪਰਿਕਰਮਾ ਕਰ, ਦੋ ਤਿੰਨ ਵਾਰੀ ਮੱਥਾ ਟੇਕ, ਗੁਰੂ ਸਾਹਿਬ ਨੂੰ ਚੌਰ ਸਾਹਿਬ ਕਰ, ਪ੍ਰਸ਼ਾਦ ਵਰਤਾ, ਲੰਗਰ ਵਰਤਾ, ਇਹ ਸਾਰੇ ਜਿਹੜੇ ਕਰਮ ਨੇ ਸ਼ਬਦ ਤੱਕ ਲੈ ਕੇ ਜਾਣ ਵਾਸਤੇ ਹਨ, ਬੜੇ ਜ਼ਰੂਰੀ ਨੇ, ਇਹਨਾਂ ਨੂੰ ਕਦੇ ਗੁਰਮਤ ਵਿੱਚੋਂ ਕੱਟਿਆ ਨਹੀਂ ਜਾ ਸਕਦਾ। ਪਰ ਜਦੋਂ ਉਮਰ ਵੱਧ ਗਈ, ਧਰਮ ਧਾਰਮਿਕ ਦੁਨੀਆਂ ਦੀ ਵੀ ਇੱਕ ਉਮਰ ਹੁੰਦੀ ਹੈ, ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਇੱਕ ਬੜਾ ਵੱਡਾ ਰੋਗ ਹੈ ਮਨੁੱਖੀ ਸਰੀਰਾਂ ਦੇ ਅੰਦਰ, ਕਿਤੇ ਕਿਤੇ ਵਾਪਰਦਾ, ਬਹੁਤਾ ਜ਼ਿਆਦਾ ਨਹੀਂ ਹੈ। ਉਹ ਰੋਗ ਹੈ ਕਿ ਬੱਚਾ 10, 11, 12 ਸਾਲ ਦੀ ਉਮਰ ਤੱਕ ਉਹਦਾ ਸਰੀਰ ਵੱਧਦਾ ਹੈ, ਤੇ 12 ਸਾਲ ਤੋਂ ਬਾਅਦ ਉਹਦਾ ਸਰੀਰ ਜਿਹੜਾ ਹੈ ਵਧਣਾ ਰੁਕ ਜਾਂਦਾ ਹੈ ਤੇ ਉਮਰ ਵਧੀ ਜਾਂਦੀ ਹੈ, ਸਰੀਰ ਉੱਥੇ ਰਹਿੰਦਾ 12 ਸਾਲ ਤੱਕ। ਉਹਦੇ ਅੰਦਰ ਕੋਈ ਇਸ ਤਰ੍ਹਾਂ ਦਾ ਰੁਕਾਵਟ ਪੈ ਜਾਂਦੀ ਸਰੀਰ ਦੇ ਅੰਦਰ ਕਿ ਉਹਦਾ ਸਰੀਰ ਅੱਗੇ ਨਹੀਂ ਵੱਧਦਾ, ਉਮਰ ਉਹਦੀ ਵੱਧਦੀ ਜਾਂਦੀ, ਭਾਵੇਂ 40 ਸਾਲ ਦਾ ਹੋ ਜਾਏ ਸਰੀਰ 12 ਸਾਲ ਦਾ ਰਹਿ ਜਾਂਦਾ ਹੈ, ਉਹਦੀ ਉਮਰ ਨਹੀਂ ਵੱਧਦੀ। ਇਹ ਇੱਕ ਫਿਜ਼ੀਕਲ ਸੰਸਾਰਕ ਸਰੀਰ ਦਾ ਰੋਗ ਹੈ। ਜਿਵੇਂ ਸੰਸਾਰ ਦਾ ਰੋਗ ਹੈ ਕਿ ਬੰਦੇ ਦਾ ਸਰੀਰ ਨਹੀਂ ਵੱਧਦਾ, ਉਮਰ ਵੱਧ ਜਾਂਦੀ ਹੈ, ਇਸੇ ਤਰ੍ਹਾਂ ਧਾਰਮਿਕ ਦੁਨੀਆ ਵਿੱਚ ਵੀ ਇੱਕ ਰੋਗ ਹੈ ਕਿ ਧਾਰਮਿਕ ਜਗਤ ਦੇ ਵਿੱਚ ਮਨੁੱਖ ਸਾਰੀ ਉਮਰ ਬੱਚਾ ਹੀ ਰਹਿੰਦਾ ਹੈ, ਉਹਦਾ ਸਰੀਰ ਵੱਧਦਾ ਹੀ ਨਹੀਂ, ਉਹਦੀ ਉਮਰ ਵੱਧਦੀ ਕੋਈ ਨਹੀਂ, ਵਿਕਾਸ ਨਹੀਂ ਹੁੰਦਾ, ਉੱਥੇ ਖੜਾ ਹੈ। ਬਸ ਇੱਕ ਥਾਂ ਤੋਂ ਤੁਰਿਆ ਸੀ, ਕਿਸੇ ਨੇ ਕਹਿ ਦਿੱਤਾ ਇਹ ਸਿੱਖ ਹੈ, ਕੰਨਾਂ ਵਿੱਚ ਪਾ ਦਿੱਤੀ ਗੱਲ, ਸਿੱਖ ਦੇ ਘਰ ਜਨਮ ਲਿਆ, ਗੁਰਦੁਆਰੇ ਸੰਗਰਾਂਦ ਨੂੰ ਚਲਾ ਗਿਆ, ਲੰਗਰ ਵਿੱਚ ਰਸ ਦੇ ਦਿੱਤੀ, ਹਫ਼ਤੇ ਬਾਅਦ ਫੁੱਲ ਚੜਾ ਦਿੱਤੇ, ਵਿੱਚ ਵਿੱਚ ਦੇਗ ਕਰਾ ਦਿੱਤੀ, ਕਦੀ ਕਦੀ ਕੀਰਤਨ ਕਰਾ ਦਿੱਤਾ। ਲੋਕਾਂ ਨੇ ਕਿਹਾ ਬਹੁਤ ਵੱਡਾ ਸਿੱਖ ਹੈ, ਉਹਨੇ ਕਿਹਾ ਮੈਂ ਵੀ ਸਿੱਖ ਹਾਂ, ਭਰਮ ਪੈ ਗਿਆ, ਉੱਥੇ ਰੁਕ ਗਿਆ। ਸਿੱਖੀ ਇੱਥੇ ਸਮਾਪਤ ਨਹੀਂ ਹੁੰਦੀ, ਅਜੇ ਤਾਂ ਸ਼ੁਰੂਆਤ ਹੋਈ ਸੀ। ਹੁਣ ਉਹਦੀ ਉਮਰ ਰੁਕ ਗਈ, ਜਿਹੜੀ ਅਧਿਆਤਮ ਉਮਰ ਸੀ ਰੁਕ ਗਈ, ਉਸ ਉਮਰ ਨੇ ਵਧਣਾ ਸੀ ਸ਼ਬਦ ਦੇ ਅਭਿਆਸ ਨਾਲ, ਅੰਦਰ ਦੇ ਕੱਦ ਨੇ ਵਧਣਾ ਸੀ, ਪਰ ਉਹਨੂੰ ਖੁਰਾਕ ਹੀ ਕੋਈ ਨਹੀਂ ਮਿਲੀ। ਤੇ ਸਟੇਜਾਂ ਤੇ ਬੋਲਣ ਵਾਲਿਆਂ ਨੇ ਵੀ ਉਹਨਾਂ ਦੀ ਬੜੀ ਉਪਮਾ ਕੀਤੀ, ਇਹ ਬਹੁਤ ਸੇਵਾਦਾਰ ਖਾਨਦਾਨੀ ਨੇ, ਇਹਨਾਂ ਦੇ ਦਾਦੇ ਪੜਦਾਦੇ ਵੀ ਬੜੇ ਖਾਨਦਾਨੀ ਸਿੱਖ ਰਹੇ ਨੇ। ਜਿਹੜਾ ਉਹਨਾਂ ਨੇ ਇੱਕ ਕਦਮ ਅੱਗੇ ਤੁਰਨਾ ਸੀ ਉਹ ਵੀ ਫੁੱਲ ਕੇ ਬੈਠ ਗਏ, ਉਹ ਵੀ ਨਹੀਂ ਤੁਰੇ। ਤਾਂ ਇਸ ਤਰ੍ਹਾਂ ਦੇ ਉਪਦੇਸ਼ਕ ਤੁਹਾਨੂੰ ਬੜੀ ਜਲਦੀ ਮਿਲ ਜਾਣਗੇ, ਜਿਹੜੇ ਤੁਹਾਡੀ ਵਡਿਆਈ ਸਿਰਫ ਕਰੀ ਜਾਂਦੇ ਨੇ। ਜਿਹੜੇ ਸਰੋਤਿਆਂ ਨੂੰ ਪੁੱਛਦੇ ਤੁਸੀਂ ਕੀ ਸੁਣਨਾ ਹੈ, ਜਿਹੜੇ ਪ੍ਰਬੰਧਕਾਂ ਨੂੰ ਪੁੱਛਦੇ ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਤਾਂ ਉਹ ਕਿਵੇਂ ਤਬਦੀਲੀ ਲਿਆ ਸਕਣਗੇ ਸੰਸਾਰ ਦੇ ਵਿੱਚ, ਕਿਵੇਂ ਸੱਚ ਕਹਿ ਸਕਣਗੇ। ਉਹਨਾਂ ਨੇ ਤਾਂ ਗੁਰੂ ਨੂੰ ਪੁੱਛਣਾ ਸੀ ਵੀ ਮੈਂ ਇੱਥੇ ਕੀ ਕਹਿਣਾ ਹੈ, ਗੁਰੂ ਨੂੰ ਤੇ ਪਾਸੇ ਕਰ ਦਿੱਤਾ। ਇਹ ਨਹੀਂ ਕਿਹਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਤੇ ਇਹ ਕਹਿ ਰਿਹਾ, ਮੈਂ ਤੇ ਕਹਿਣਾ ਹੀ ਕਹਿਣਾ, ਭਾਵੇਂ ਘੱਟ ਸਮਾਂ ਕਿਹਾ ਜਾਏ, ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਤਾਂ ਜਦੋਂ ਕੋਈ ਵੈਦ ਜਿਹੜਾ ਉਹ ਮਰੀਜ਼ ਨੂੰ ਪੁੱਛਦਾ ਵੀ ਦਵਾਈ ਕੌੜੀ ਹੈ ਖਾ ਲਏਗਾ ਕਿ ਨਹੀਂ, ਤਾਂ ਉਹਦਾ ਰੋਗ ਕਿਵੇਂ ਹਟਾ ਸਕੇਗਾ, ਉਹਦੇ ਪਰਹੇਜ਼ ਦੇ ਨਾਲ ਸਮਝੌਤਾ ਕਰੀ ਜਾਂਦਾ ਤਾਂ ਕਿਵੇਂ ਉਹਦਾ ਰੋਗ ਹਟੇਗਾ। ਇਸ ਕਰਕੇ ਗੁਰੂ ਜਿਹੜਾ ਹੈ ਉਹ ਲਿਹਾਜ਼ ਨਹੀਂ ਕਰਦਾ ਸਿੱਖ ਦਾ, ਜੋ ਸਮੇਂ ਦੇ ਅਨੁਸਾਰ ਸੱਚ ਹੈ ਉਹਦੇ ਉੱਤੇ ਉਹ ਵਰਾ ਦਿੰਦਾ, ਉਹਨੂੰ ਬਖਸ਼ ਦਿੰਦਾ। ਬੇਨਤੀ ਕਰ ਰਿਹਾ ਸਾਂ, ਇੱਕ ਸੰਸਾਰਕ ਉਮਰ ਹੈ, ਇੱਕ ਅਧਿਆਤਮ ਉਮਰ ਹੈ, ਉਹ ਨਹੀਂ ਵੱਧਦੀ ਸ਼ਬਦ ਤੋਂ ਬਿਨਾਂ। ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਅਸੀਂ ਸ਼ਤਾਬਦੀਆਂ ਜ਼ਰੂਰ ਮਨਾਈਆਂ ਨੇ, ਅਸੀਂ ਕਿਤਾਬਾਂ ਜ਼ਰੂਰ ਲਿਖੀਆਂ ਨੇ ਵੀ ਸ਼ਬਦ ਸਾਡੇ ਗੁਰੂ ਨੇ, है सच्चाई सी पर शब्द किवें गुरु ने किवें शब्द नाल जुड़ना है ये दोवां लोकां विच किवें सहाय हुंदा है शब्द दे कुछ ना कुछ तो भेद आदमी नूं आउणे चाहीदे ना तां जिन्ना वड्डा गुरु सिख दे नाल संपर्क तां बनेगा जां ते गुरु थले आके उहदी गल करे उहदी भाषा बोले उहदे तों बाद फिर सिख नूं ओना वड्डा करके लै जाए उपर चला जाए। एक सिख दा जिक्र आया गुरु तेग बहादुर साहिब गए सी इधर असाम वल बिहार वल तां उहदा घर सी जदों उहदा घर उहनूं पहला खबर मिल गई कि गुरु तेग बहादुर साहिब जी आ रहे ने इधर पूर्ब वाले पासे तां उहने अपना वह मकान बनवा रहा सी नवा मकान बहुत वड्डा ता जदों उन्हें मकान का दरवाजा बनाने की गल चली तो उन्हें अपने राज मिस्त्री नूं कहा भी ये दरवाजा इन्ना वड्डा मेरे मकान का होना चाहिए जिदे विचों कोई घोड़ सवार घोड़े दे उते बैठा ही अंदर चला जाए। हुण पता सी सतगुरु ने घोड़े ते चढ़ के आना वो जिहड़ा मिस्त्री से उन्हें कहा भी मैं इस तरह नहीं कर सकता लोग वेखणगे भी यह किन्ने मकान बनाया भी जिन्ना उच्चा मकान उन्ना ही उच्चा दरवाजा तो मेरी बदनामी होगी लोग मैनू कहणगे गलत है तू इस तरह क्यों करा रहे हैं इस दरवाजे उच्चे की की लोड़ है। तो उस वेले जवाब दिता उस गुरसिख ने कहन लगे मेरा गुरु बहुत वड्डा है ते वड्डे गुरु नू अंदर लियाउण वास्ते दरवाजा भी वड्डा चाहीदा है। वो कहन लगा इहदे विच बड़ी वड्डी फिलासफी सी असल विच ओ गुरसिख कह रहा सी कि जे गुरु नू जीवन विच लियाउणा है ते सिख दा जीवन भी बहुत उच्चा होना चाहीदा है तां उहदा गुरु नाल संबंध जुड़ सकदा तां गुरु जिहड़ी शक्ति उहदे अर्थ की होणगे जिहड़ी लोक परलोक दोवां विच चलदी है इत्थे चलदी सतगुरु ने जपजी साहिब विच कृपा कीती कहन लगे जे इत्थे शब्द ना होवे शब्द तो बिना मनुख सफर नहीं कर सकदा। वैसे सानू इहदी कीमत दा पता नहीं वेखो परमात्मा ना करे किसी बंदे दा पैर ना होवे संसार विच वो चल सकदा है उहदा हथ ना होवे वह भी चल सकदा है उहदियां अखां ना होण वह भी चल सकदा है शरीर दे अंगां तो बिना सर सकदा है पर जे किसी बंदे नूं नाम शब्द ना उहदे नाल कोई जुड़े तो वह बंदा संसार विच सफर नहीं कर सकदा इत्थे भी चलदा शब्द जन्म लवेगा ते जदों बच्चे दा जन्म हुंदा है जिथे होर कई गल्लां चलदियां ने उथे एक गल बड़ी जल्दी उस परिवार विच चलदी है भी इहदा नाम की रखना है की काल है नाम रखण दी क्यों कारण की है क्योंकि सच्चाई है नाम एक शब्द है ते शब्द तो बिना कोई भी बच्चा कोई भी मनुख संसार विच सफर नहीं कर सकेगा। अखरी नाम अखरी शाला उहदा नाम ही नहीं रखिया एक बच्चे ते ये तुसी तजर्बा भी कर सकते हो जिहदा नाम नहीं दिता गया जिसनू भी फलाना सिंह है तां उहनू तुसी लैके जाओ स्कूल दे अंदर तां टीचर कहेगा सब तो पहला इहदा नाम की है दसो किहड़े शब्द नाल जुड़िया होया इहदा शरीर जिहड़ा किहदे द्वारा इहनू जिंदगी दा सफर अगे लिजाउणा चाहुंदे जे उह ते कहो भी इहदा नाम नहीं उह कहणगे नाम तो बिना पढ़ेगा किवें किवें चलेगा कोई तरीका नहीं है। फिर वह नाम चलता है तो अगे जाके जिहड़ा वह नाम है ना उहदा रखिया होया नाम जे किते उस नाम दे विच लग मात्र दा फर्क पै जाए ना उहदे पासपोर्ट दे उत्ते जां किसी भी कागज दे विच तां बड़ी वड्डी दुविधा खड़ी हो जांदी थोड़ा जिहा शब्द हिल गया किते एक डंडा किते एक लग मात्र अगे पिछे हो गई सारी जिंदगी अस्त व्यस्त हो गई उहदा जीवन ही रुक गया उह कहणगे इहदा नाम ठीक नहीं जिहड़ा दूसरे कागज विच जिहड़ा बर्थ सर्टिफिकेट उहदे विच इह नाम है ते इधर यह नाम चलता गड़बड़ है कोई जीवन विच वो रुक जाएगा। तो जे शब्द विच एक लग मात्र नाल ही जीवन रुक जाता है ते जेडे बंदे शब्द तो टुट गए ने उन्हां दा जीवन किवें चलेगा जेडे गुरु तो दूर चले गए वो तो बिल्कुल बेकार हो गए। ਉਹਨੂੰ ਕਿਹਾ ਗੁਰੂ ਅਮਰਦਾਸ ਜੀ ਨੇ ਬਿਨ ਨਾਵੈ ਜਗ ਕਮਲਾ ਫਿਰੈ। ਨਾਵੈ ਦੇ ਅਰਥ ਇੱਥੇ ਸ਼ਬਦ ਹੈ, ਅਖਰੀ ਨਾਮ, ਅਖਰੀ ਸਾਲਾ, ਅਖਰੀ ਗਿਆਨ, ਗੀਤ ਗੁਣਗਾ। ਜੇ ਤੂੰ ਪਰਮਾਤਮਾ ਨਾਲ ਜੁੜਨਾ ਤੇ ਗੀਤ ਗਾਉਣੇ ਨੇ, ਉਹਦੇ ਕੀਰਤਨ ਕਰਨਾ, ਉਹਦੇ ਨਾਲ ਗੱਲ ਕਰਨੀ ਹੈ, ਉਹਦੇ ਨਾਲ ਬੋਲਣਾ, ਤਾਂ ਤੇਰੇ ਕੋਲ ਹੋਰ ਕੋਈ ਵਸੀਲਾ ਨਹੀਂ, ਤੈਨੂੰ ਫਿਰ ਵੀ ਸ਼ਬਦ ਚਾਹੀਦਾ ਹੈ, ਅੱਖਰ ਚਾਹੀਦੇ ਨੇ, ਅੱਖਰ ਤੈਨੂੰ ਬੋਲਣੇ ਪੈਣਗੇ। ਬਾਬਾ ਫਰੀਦ ਜੀ ਨੇ ਤੇ ਇਹਦੇ ਉੱਤੇ ਦੋ ਸਲੋਕ ਵੀ ਉਚਾਰ ਦਿੱਤੇ, ਇਸਲਾਮ ਵਿੱਚ ਸਨ ਉਹ। ਉਹਨਾਂ ਨੇ ਬਚਨ ਕਿਹਾ ਕਵਨ ਸੋ ਅੱਖਰ, ਉਹ ਕਿਹੜੇ ਅੱਖਰ ਨੇ ਜਿਨ੍ਹਾਂ ਨੂੰ ਬੋਲਣ ਨਾਲ ਤੇਰੇ ਨਾਲ ਸੰਪਰਕ ਹੁੰਦਾ ਹੈ, ਤੇਰੇ ਨਾਲ ਸੰਬੰਧ ਜੁੜਦਾ ਹੈ। ਕਵਨ ਸੋ ਅੱਖਰ ਕਿਹੜੇ ਅੱਖਰ ਹਨ? ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਣੀਆਂ ਮੰਤ, ਕਵਨ ਸੋ ਵੇਸੋ ਹੋਂ ਕਰੀ ਜਿੱਤ ਵਸ ਆਵੇ ਕੰਤ। ਅੱਖਰ ਕਿਹੜੇ ਬੋਲਾਂ ਤੇ ਗੁਣ ਦੇ ਅਰਥ ਨੇ ਸੁਭਾਵ ਕਿਵੇਂ ਦਾ ਬਣਾਵਾਂ। ਜਿੱਥੇ ਵੀ ਸ਼ਬਦ ਗੁਣ ਆਏਗਾ ਗੁਰਬਾਣੀ ਦੇ ਅੰਦਰ, ਉਹਦੇ ਅਰਥ ਹੋਣਗੇ ਬੰਦੇ ਦਾ ਸੁਭਾਵ, ਉਹਦੇ ਸੋਚਣ ਦਾ ਤਰੀਕਾ, ਉਹਦੀ ਭਾਵ ਪ੍ਰਕਿਰਿਆ ਕਿਵੇਂ ਜਾਂਦਾ ਹੈ। ਕਵਨ ਗੁਣ, ਕਵਨ ਸੋ ਮਣੀਆਂ ਮੰਤ, ਮੰਤ ਦੇ ਅਰਥ ਨੇ ਜੀਵਨ ਦੀ ਡੂੰਘੀ ਵਿਚਾਰਧਾਰਾ, ਜਿਹਨੂੰ ਬੰਦਾ ਬਾਹਰ ਪ੍ਰਗਟ ਨਹੀਂ ਕਰਦਾ, ਉਹਦੇ ਅੰਦਰ ਬੜੇ ਡੂੰਘੇ ਥਾਂ ਤੇ ਬੰਦ ਰਹਿੰਦੀ ਹੈ। ਇੱਕ ਅੰਦਰ ਦਾ ਮੰਤਵ ਜਿਹਨੂੰ ਕਹਿੰਦੇ ਨੇ, ਉਹ ਵਿੱਚ ਬੰਦ ਰੱਖਦਾ। ਜਿਵੇਂ ਅਸੀਂ ਕਿਸੇ ਨਾਲ ਗੱਲ ਕਰਨੇ, ਅਸੀਂ ਕਹਿੰਦੇ ਹਾਂ ਗੱਲ ਤਾਂ ਉਹ ਸਾਡੇ ਕੋਲ ਹੈ, ਦੂਜੇ ਨੂੰ ਨਹੀਂ ਦੱਸਣੀ, ਉਹਨੂੰ ਕਹਿੰਦੇ ਨੇ ਮਣੀਆਂ ਮੰਤ। ਇਹ ਤਿੰਨ ਹਿੱਸੇ ਕਰ ਦਿੱਤੇ ਬਾਬਾ ਫਰੀਦ ਜੀ ਨੇ ਸ਼ਬਦ ਦੇ, ਨਾਮ ਦੇ ਤਿੰਨ ਥਾਂ ਦੱਸ ਦਿੱਤੇ। ਇੱਕ ਤਾਂ ਬੋਲਣ ਵਾਲਾ ਸ਼ਬਦ, ਇੱਕ ਵਿਚਾਰਧਾਰਾ ਵਾਲਾ ਸ਼ਬਦ। ਜਿਵੇਂ ਕਈ ਸੱਜਣ ਕਹਿੰਦੇ ਹੁਣ ਰਾਤ ਨੂੰ ਸੌਂਦੇ ਆ ਉਹਦੇ ਵਿੱਚ ਜਪਜੀ ਸਾਹਿਬ ਅਸੀਂ ਕਰ ਲੈਂਦੇ ਹਾਂ, ਸੁੱਤਿਆਂ ਹੋਇਆ ਕਈ ਵਾਰੀ ਨਿਤਨੇਮ ਹੋ ਜਾਂਦਾ, ਉਹ ਵਿਚਾਰਧਾਰਾ ਦਾ ਨਿਤਨੇਮ, ਅਜੇ ਡੂੰਘੇ ਥਾਂ ਤੇ ਨਹੀਂ ਗਿਆ, ਉਹ ਅਵਸਥਾ ਨਹੀਂ ਹੈ। ਹੈ ਚੰਗੀ ਚੀਜ਼ ਉਹ, ਬੜੇ ਗੁਰਮੁਖ ਇਸ ਤਰ੍ਹਾਂ ਦੇ ਮਿਲਦੇ ਨੇ, ਉਹ ਕਹਿੰਦੇ ਹੁਣ ਤਾਂ ਬੜੀ ਕਿਰਪਾ ਹੋ ਗਈ ਹੈ। ਕੀ ਕਿਰਪਾ ਹੋਈ? ਕਹਿਣ ਲੱਗੇ ਸੁਖਮਣੀ ਸਾਹਿਬ ਸੁੱਤਿਆਂ ਹੀ ਹੋ ਜਾਂਦਾ ਹੈ। ਉਹ ਚੰਗਾ ਤਾਂ ਹੈ ਸੀ, ਕਿਉਂਕਿ ਸੁਖਮਣੀ ਸਾਹਿਬ ਨਾਲ ਇੰਨਾ ਡੂੰਘਾ ਪਿਆਰ ਕੀਤਾ ਕਿ ਸੁੱਤਿਆਂ ਵੀ ਚੱਲਣ ਲੱਗ ਪਿਆ, ਪਰ ਚੱਲਿਆ ਅਜੇ ਰਿਕਾਰਡਿੰਗ ਵਿੱਚ, ਸਿਰਫ ਵਿਚਾਰਧਾਰਾ ਵਿੱਚ, ਦਿਮਾਗ ਵਿੱਚ ਚੱਲਿਆ, ਅਜੇ ਅੰਦਰ ਨਹੀਂ ਗਿਆ। ਤਾਂ ਕਈ ਵਾਰੀ ਕਈਆਂ ਨੇ ਦੱਸ ਵੀ ਦਿੱਤਾ ਉਹਨਾਂ ਨੂੰ ਵੀ ਤੁਹਾਡੀ ਹੁਣ ਸੰਪੂਰਨਤਾ ਹੋ ਗਈ ਹੈ, ਪਰ ਉਹ ਵੀ ਅਜੇ ਪੂਰਾ ਥਾਂ ਨਹੀਂ ਸੀ ਆਇਆ, ਉੱਥੇ ਹੀ ਰੁਕ ਗਿਆ। ਥੋੜੇ ਚਿਰ ਬਾਅਦ ਫਿਰ ਉਹ ਬੰਦਾ ਅੱਕ ਜਿਹਾ ਜਾਂਦਾ ਉਹਦੇ ਤੋਂ, ਕਿਉਂਕਿ ਅਜੇ ਉਹ ਅੰਦਰ ਮਣੀਆਂ ਮੰਤ ਤੱਕ ਨਹੀਂ ਗਿਆ ਸ਼ਬਦ ਜਿਹੜਾ। ਮਣੀਆਂ ਮੰਤ ਦਾ ਅਰਥ ਹੈ ਜਿਹਨੂੰ ਤੁਸੀਂ ਜਪੋ ਵੀ ਨਾ ਤੇ ਫਿਰ ਵੀ ਰਵੇ, ਜਿਹਨੂੰ ਤੁਸੀਂ ਕਰੋ ਵੀ ਨਾ, ਜਿਹਦੇ ਕੋਈ ਅੱਖਰ ਵੀ ਨਾ ਹੋਣ, ਉਹਦਾ ਇੱਕ ਵਜੂਦ ਬਣਿਆ ਰਵੇ, ਉਹ ਤੁਹਾਨੂੰ ਆਪਣੇ ਵੱਲ ਖਿੱਚਦਾ ਰਵੇ। ਮਣੀਆਂ ਮੰਤ, ਜਿਵੇਂ ਆਪਾਂ ਹੁਣ ਇੱਥੇ ਬੈਠੇ ਹਾਂ ਨਾ, ਸਾਡੇ ਮਣੀਆਂ ਮੰਤ ਦੇ ਵਿੱਚ ਇਹ ਲਫ਼ਜ਼ ਨਹੀਂ ਚੱਲ ਰਿਹਾ ਵੀ ਇਹ ਮੇਰਾ ਘਰ ਹੈ, ਇਹ ਮੇਰਾ ਘਰ ਹੈ, ਪਰ ਅੰਦਰ ਇੱਕ ਥਾਂ ਬਣੀ ਹੋਈ ਹੈ ਉਸ ਘਰ ਦੀ ਜਿੱਥੋਂ ਅਸੀਂ ਉੱਠ ਕੇ ਆਏ। ਇੱਥੇ ਕੋਈ ਲਫ਼ਜ਼ ਨਹੀਂ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਇਸਤਰੀ ਹੈ, ਇਹ ਪਤੀ ਹੈ, ਭਰਾ ਹੈ, ਕੋਈ ਲਫ਼ਜ਼ ਨਹੀਂ, ਪਰ ਇੱਕ ਥਾਂ ਬਣੀ ਹੋਈ, ਉਹ ਜਿਹੜੀ ਅੰਦਰ ਆਪਣੇ ਆਪ ਖੜੀ ਹੋਈ ਹੈ, ਉਹਦਾ ਵਜੂਦ ਬਣ ਗਿਆ, ਉਹਦੀ ਥਾਂ ਬਣ ਗਈ, ਉਹਦਾ ਇੱਕ ਭਾਵ ਗੂੰਜਦਾ ਰਹਿੰਦਾ ਅਣਜਾਣ ਪੁਣੇ ਵਿੱਚ ਬਿਨਾਂ ਅੱਖਰਾਂ ਤੋਂ। ਉਸ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਆਤਮ ਉਪਦੇਸ਼ ਮਣੀਆਂ ਮੰਤ, ਆਤਮ ਉਪਦੇਸ਼। ਸਰੀਰ ਸੰਜਮ ਵਿੱਚ ਆ ਗਿਆ, ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੈ। ਉਹਨੂੰ ਕਹਿੰਦੇ ਨੇ ਅਜਪਾ ਜਾਪ, ਜਿਹਦੇ ਅੱਖਰ ਕੋਈ ਨਹੀਂ ਹਨ। ਜਾਪ ਸੋ ਅਜਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਤਾਂ ਬਾਬਾ ਫਰੀਦ ਜੀ ਨੇ ਕਿਹਾ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ ਜਿੱਤ ਵਸ ਆਵੇ ਕੰਤ। ਅੱਗੇ ਬਚਨ ਕਹਿ ਨਿਵਣ ਸੋ ਅੱਖਰ, ਉਹ ਅੱਖਰ ਐਸੇ ਅੱਖਰ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਆਦਮੀ ਨਿਭਦਾ ਹੀ ਜਾਏ, ਲਿਫਦਾ ਹੀ ਜਾਏ, ਤਰਲ ਹੁੰਦਾ ਜਾਏ, ਪਾਣੀ ਵਾਂਗੂ ਵਹਿ ਜਾਏ। बिल्कुल नरम हो जाए इस तरह के अखर ओदा मन इस तरह ता जाप साहब की बाणी पढ़ोगे ओदे विच की है सारे निवण सो अखर ने नमस्तंग अकाले नमस्तंग कृपाले नमस्तंग अरूपे नमस्तंग अनूपे सारे निवण सो अखर ने निवाउंदे ने बंदे नूं चुकाउंदे ने। कई सज्जन कहिंदे जाप साहब बाणी जिहड़ी जंग करन लग्गिआं पढ़नी चाहीदी जदों लड़ना होवे किसे नाल क्यों क्योंकि दिमाग विच बिठा दिता भी गुरु गोबिंद सिंह ने तलवार ही फड़ाई है सानू सिर्फ जाप साहब अध्यात्म दुनिया की बहुत वड्डी एक हद है जोश तो आप ही आ जाएगा जिथे सच है ना अणख अपने आप पैदा हो जाएगी जिथे सच्चाई है जिथे धर्म है जिथे नाम है उथे अणख पैदा करने वास्ते बाहरों भाषण नहीं देने पैंदे कुरबानी उहदे जीवन विच बूटा बन के उगदी है वह कुरबान होना ही चाहता है वैसे ही कुरबानी उहदा स्वाद बन जाती है जिवें एक शूम बंदे नूं धन इकट्ठा करन दा आनंद आउंदा है ना उस तरह खुश हुंदा है इस तरह एक गुरमुख नूं सब कुछ वंडन दा उस तों किते ज्यादा आनंद आउंदा है वह छड़ना चाहता उहनूं पता लग जांदा छड़ना जिंदगी है। तां जाप साहिब क्रोधित करन वाली बाणी नहीं है जाप साहिब तां आदमी नूं परमात्मा दे नाल जुड़न दे कई बिंदु दिते गए ने किसे तों तां जुड़ जा किसी रस्ते तो तू जा सकना उहदे वल पर इस ढंग दे नाल जेड़ा असी हर एक चीज की व्याख्या इस ढंग नाल कर दिती कि धर्म नूं उबाला ही बना दिता सिर्फ और जेड़ा उबाला है तुहानूं पता है जे कंढियां तो बाहर जाए तो जिहड़ी चीज नूं उबाला हुंदा गुआच जांदी है वह डिग पैंदी है वह खिलर जांदी कई बार असी खिला रहे जीवन नूं क्यों क्योंकि शब्द तो दूर चले गए बड़ी बारी ताकत हाथ में आई है कौम दे एक बारी नहीं आई बड़ी बारी ताकत आई हाथ में पर गवा दिती क्योंकि गुरु ग्रंथ साहब तो दूर चले गए वैसे नेड़े सी कोल बैठे सी है तो नाल ही सी पर उहदे शब्द दे नेड़े नहीं आए। बाबा फरीद जी ने कहा निवण सो अखर निवण वाले अखर बोल ओ अखर ओदे नाल संपर्क कराउंदे ने ओदे नाल जोड़ देंदे ने इस तरह निवण वाले अखरां दी गल कीती निवण सो अखर सुभाव किवें दा बनाईए खवण गुण खवण दे अर्थ ने सहारना खवै शब्द दे अर्थ ने सहार लेना बाणी विच एक लफज आया है कि परमात्मा होर सब कुछ सहार लैंदा है पर अपने सेवक दा दुख नहीं सहारदा होर सब कुछ सहार लैंदा है पर जेड़ा उहदा सेवक है जदों उहनूं दुख आउंदा है ते परमात्मा सहार नहीं सकदा प्रभ दास का दुख ना खब सकै खब दे अर्थ ने सहारना सहार नहीं सकदा फड़ जोनी जुते जेड़े उहनूं दुख देण वाले सन फड़ के उहनां नूं जोन विच जो दिता तां निवण सो अखर खवण गुण जेवा मणिया मंत जवान नूं आधार बना ए त्रै भैणे वेस कर तां वस आविकंत इसलिए अखर जेड़ा है शब्द जेड़ा इहदे द्वारा ही संसार विच सफर हुंदा है इहदे द्वारा ही निरंकार दी दुनिया विच सफर हुंदा है। शब्द तो टुटिया होया व्यक्ति इस तरह है जिवें आकाश विच उड़दा होया जहाज उहदा संपर्क रडार नालों टुट जाए वायरलैस बंद हो जाए की पता किधर चला जाएगा किसे पासे उहदा संपर्क नहीं उहनूं लाइन नहीं मिलेगी उहनूं उतरन वास्ते थां नहीं मिलेगी गवाच जाएगा दुर्घटनाग्रस्त हो जाएगा खराब हो जाएगा। तां साडा जीवन गुरु नालों टुट गया है शब्द नालों दूर चला गया गुरु ग्रंथ साहिब जी दी बाणी तों पासे चला गया तां साडा जीवन हुण किवें दा है जिवें एक संपर्क तो बिना कोई हवाई जहाज आकाश विच उड़ रहा है की पता किन्ना चिर उड़े तां ओह खत्म हो जाएगा नष्ट हो जाएगा। असीं कहांगे चल ही रहे हां अंदरला पासा जिहड़ा है ओह तां नष्ट हो चुका है बुत वांगू शरीर जी रहा है एक मशीन वांगू शरीर चल रहा है ਕਿਉਂਕਿ ਇੰਜਨ ਵਿੱਚ ਜਿੰਨਾ ਕੁ ਤੇਲ ਹੈ ਉਹਨਾਂ ਚਿਰ ਆਵਾਜ਼ ਤੇ ਉਹਦੀ ਆਉਣੀ ਹੈ ਨਾ। ਅਜੇ ਤਾਂ ਡੀਜ਼ਲ ਪਿਆ ਹੋਇਆ ਨਾ, ਸਵਾਸ ਸਹਿਣ ਪਾਏ ਨੇ ਰੱਬ ਨੇ ਅੰਦਰ। ਇਹ ਤਾਂ ਸਿਰਫ ਇੱਕ ਚੱਲਦੀ ਹੋਈ ਬੇਕਾਰ ਮਸ਼ੀਨ ਹੈ ਉਹਦੇ ਨਾਮ ਤੋਂ ਬਿਨਾਂ, ਜੋ ਸਫ਼ਰ ਨਹੀਂ ਕਰ ਰਹੀ, ਕਿਤੇ ਨਹੀਂ ਪਹੁੰਚ ਰਹੀ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸ਼ਬਦ ਤੋਂ ਹੀਣਾ ਜੀਵਨ, ਗੁਰੂ ਤੋਂ ਬਿਨਾਂ ਜੀਵਨ ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ। ਇਸ ਲਈ ਬਚਨ ਕੀਤੇ ਅੱਖਰੀ ਨਾਮ, ਅੱਖਰੀ ਸਲਾਹ, ਅੱਖਰਾਂ ਦੇ ਨਾਲ ਹੀ ਉਹਦੀ ਸਿਫਤ ਸਲਾਹ ਹੋ ਸਕਦੀ, ਹੋਰ ਕੋਈ ਤਰੀਕਾ ਨਹੀਂ ਹੈ। ਅੱਖਰੀ ਗਿਆਨ, ਗੀਤ, ਗੁਣ ਗਾ, ਅੱਖਰੀ ਲਿਖਣ, ਜੇ ਕੁਝ ਤੂੰ ਲਿਖਣਾ ਹੈ ਤਾਂ ਉਹ ਲਿਖਿਆ ਵੀ ਅੱਖਰ ਦੁਆਰੇ ਜਾਏਗਾ। ਅੱਖਰੀ ਲਿਖਣ, ਬੋਲਣ, ਜੇ ਬੋਲਣਾ ਤੇ ਸ਼ਬਦ ਦੀ ਵਰਤੋਂ ਕਰਨੀ ਪੈਗੀ। ਬੋਲਣ ਬਾਣ, ਅੱਖਰਾਂ ਸਿਰ, ਸੰਜੋਗ ਵਖਾਣ, ਭਾਸ਼ਾ ਦੇ ਅੱਖਰਾਂ ਦੇ ਸਿਰ ਤੇ ਹੀ ਇਹ ਸਭ ਕੁਝ ਪੈਦਾ ਹੁੰਦਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਜਿਹੜੀ 52-35 ਅੱਖਰੀ ਸੀ, ਜਿਹਦੇ ਉੱਤੇ ਪੰਜਾਬੀ ਭਾਸ਼ਾ ਗੁਰਮੁਖੀ ਜਿਹਨੂੰ ਕਹਿੰਦੇ ਆ, ਪੰਜਾਬੀ ਪਹਿਲਾਂ ਵੀ ਆਇਆ ਸੀ, ਬਾਅਦ ਵਿੱਚ ਗੁਰਮੁਖੀ ਬਣੀ। ਗੁਰਮੁਖੀ ਦਾ ਅਰਥ ਹੈ ਉਹ 35 ਅੱਖਰ ਦਿੱਤੇ। ਵੈਸੇ ਗੁਰੂ ਨਾਨਕ ਦੇਵ ਜੀ ਨੇ ਵੀ 35 ਅੱਖਰੀ ਦੀ ਵਰਤੋਂ ਕਰ ਲਈ ਸੀ, ਅੱਖਰ ਬਣ ਗਏ ਸਨ ਗੁਰੂ ਨਾਨਕ ਸਾਹਿਬ ਦੇ ਵਕਤ ਵੀ ਗੁਰਮੁਖੀ ਦੇ। ਪੰਜਾਬੀ ਕਿੱਥੋਂ ਬਣੀ? ਅੱਜ ਇੱਕ ਬੜਾ ਵੱਡਾ ਸੰਕਟ ਹੈ ਵੀ ਸਿੱਖ ਜਗਤ ਪੰਜਾਬੀ ਤੋਂ ਦੂਰ ਜਾ ਰਿਹਾ ਹੈ, ਆਪਣੀ ਖੇਤਰੀ ਭਾਸ਼ਾ ਨਾਲ ਜੁੜਦਾ ਜਾਂਦਾ। ਤਾਂ ਇਹ 35 ਅੱਖਰ ਦਿੱਤੇ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ, ਕਿੱਥੋਂ ਪੈਦਾ ਕੀਤੇ ਉਹਨਾਂ ਨੇ? ਅੱਖਰ ਕਿੱਥੋਂ ਆਏ ਨੇ? ਭਾਸ਼ਾ ਕਿੱਥੋਂ ਪੈਦਾ ਹੋਈ? ਜਿੰਨੇ ਅੱਖਰ ਨੇ 35 ਅੱਖਰੀ ਦੇ, ਸਾਰਿਆਂ ਦਾ ਉਚਾਰਨ ਸਥਾਨ ਬੰਦੇ ਦੇ ਸਰੀਰ ਵਿੱਚ ਹੈ, ਸਰੀਰ ਦੇ ਵਿੱਚ ਇਹਨਾਂ ਦਾ ਉਚਾਰਨ ਸਥਾਨ ਹੈ। ਬਹਿ ਕੇ ਕਿਤੇ ਇੱਕ ਘੰਟਾ ਅਭਿਆਸ ਕਰ ਲੈਣਾ 35 ਅੱਖਰ ਪਹਿਲੇ ਤੋਂ ਲੈ ਕੇ ਬੋਲਣਾ, ਵਾਰ ਵਾਰ ਲੰਬਾ ਬੋਲ ਕੇ ਵੇਖਣਾ, ਪਤਾ ਲੱਗ ਜਾਏਗਾ ਵੀ ਇਸ ਅੱਖਰ ਦਾ ਸੈਂਟਰ ਕਿਹੜੀ ਥਾਂ ਤੇ, ਕਿੱਥੋਂ ਗਲੇ ਵਿੱਚੋਂ ਆ ਰਿਹਾ, ਨਾਸਕਾ ਵਿੱਚੋਂ ਆ ਰਿਹਾ, ਨਾਭੀ ਵਿੱਚੋਂ ਆ ਰਿਹਾ ਕਿ ਹਿਰਦੇ ਵਿੱਚੋਂ ਜਾਂ ਸਿਰ ਵਿੱਚੋਂ ਆ ਰਿਹਾ ਹੈ। ਅੱਖਰਾਂ ਦਾ ਸਥਾਨ ਹੈ ਸਰੀਰ ਦੇ ਅੰਦਰ। ਤਾਂ ਗੁਰੂ ਸਾਹਿਬ ਨੇ ਜਿਹੜੀ ਗੁਰਮੁਖੀ ਪੈਦਾ ਕੀਤੀ ਸਰੀਰ ਦੇ ਵਿੱਚੋਂ ਹੀ ਪੈਦਾ ਕੀਤੀ, ਗੁਰਮੁਖੀ ਦੇ 35 ਅੱਖਰ ਬਣਾਏ, 35 ਅੱਖਰਾਂ ਦਾ ਜੋੜ ਕਰ ਦਿੱਤਾ ਤੇ ਫਿਰ ਉਹਦੇ ਵਿੱਚ ਬਾਣੀ ਉਚਾਰੀ। ਬਾਣੀ ਪਹਿਲਾਂ ਵੀ ਆਇਆ ਸੀ, ਤੁਸੀਂ ਕਦੀ ਪੜ੍ਹ ਕੇ ਵੇਖੋ। ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਭਗਤ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਵੀ ਹੈ। ਕਬੀਰ ਜੀ ਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇਹਦੇ ਤੋਂ ਬਿਨਾਂ ਹੋਰ ਵੀ ਉਹ ਕਹਿੰਦੇ ਨੇ ਵੀ ਇੱਕ ਬਾਣੀ ਹੈ ਕਬੀਰ ਜੀ ਦੀ, ਉਹਨਾਂ ਦਾ ਇੱਕ ਗ੍ਰੰਥ ਵੀ ਹੈ। ਉਹਨੂੰ ਜੇ ਕਿਤੇ ਮਿਲੇ ਪੜ੍ਹ ਕੇ ਦੇਖਣਾ, ਮੈਂ ਪੜ੍ਹ ਕੇ ਵੇਖੀ ਹੈ। ਬਾਣੀ ਵਿੱਚ ਵਿਚਾਰ ਇਹ ਨੇ, ਉਸ ਬਾਣੀ ਵਿੱਚ ਵੀ ਹੋ ਸਕਦਾ ਉਹ ਕਬੀਰ ਜੀ ਦੀ ਹੋਵੇ, ਪਰ ਉਹ ਬਾਣੀ ਜਿਹੜੀ ਜਾਂ ਬ੍ਰਿਜ ਭਾਸ਼ਾ ਵਿੱਚ ਜਾਂ ਉਸ ਵਕਤ ਦੀ ਪ੍ਰਚਲਿਤ ਜਿਹੜੀ ਪ੍ਰਕਿਰਤੀ ਹੈ, ਜਾਂ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ, ਹਿੰਦੀ ਵਿੱਚ ਲਿਖੀ ਹੈ, ਸ਼ਬਦ ਉਹ ਹੀ ਨੇ, ਅੱਖਰ ਹੋਰ ਨੇ। ਜਦੋਂ ਉਸੇ ਬਾਣੀ ਨੂੰ ਗੁਰੂ ਸਾਹਿਬ ਨੇ ਪੰਜਾਬੀ ਅੱਖਰਾਂ ਦੇ ਵਿੱਚ ਪਾਇਆ, ਗੁਰਮੁਖੀ ਅੱਖਰਾਂ ਵਿੱਚ ਪਾਇਆ, ਤੇ ਉਹਨਾਂ ਦੀ ਤਸੀਰ ਬਦਲ ਗਈ, ਉਹਨਾਂ ਦਾ ਅਸਰ, ਉਹਨਾਂ ਦਾ ਪ੍ਰਭਾਵ ਹੀ ਚੇਂਜ ਹੋ ਗਿਆ। ਤਾਂ ਇਹ ਜਿਹੜੀ ਭਾਸ਼ਾ ਹੈ ਨਾ ਪੰਜਾਬੀ, ਜਿਹਨੂੰ ਗੁਰਮੁਖੀ ਕਹਿੰਦੇ ਨੇ, ਇਹ ਭਾਸ਼ਾ ਵੀ ਅਧਿਆਤਮਕ ਭਾਸ਼ਾ ਹੈ, ਪਰਮਾਤਮਾ ਦੇ ਨਾਲ ਜੋੜਨ ਵਾਲੀ, ਕਿਉਂਕਿ ਗੁਰੂ ਦੇ ਮੂੰਹ ਤੋਂ ਨਿਕਲੀ ਹੈ, ਗੁਰੂ ਨਾਲ ਜੋੜਨ ਵਾਲੀ ਹੈ। ਇਸ ਕਰਕੇ ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾ ਹੈ। ਪਰ ਜਿਹੜੇ ਪਰਮਾਤਮਾ ਨੇ ਇਹ ਅੱਖਰ ਲਿਖੇ ਨੇ, ਪੈਦਾ ਕੀਤੇ ਨੇ, ਸਰੀਰ ਬਣਾਏ ਨੇ, ਉਹ ਇਹਨਾਂ ਅੱਖਰਾਂ ਤੋਂ ਪਾਰ ਹੈ, ਪਰ ਉਹਦੇ ਨਾਲ ਜੁੜਨ ਵਾਸਤੇ ਇਹ ਅੱਖਰ ਵਰਤਣੇ ਪੈਣਗੇ, ਇਹਨਾਂ ਨੂੰ ਜਪਣਾ ਪਏਗਾ, ਇਹਨਾਂ ਨਾਲ ਜੁੜਨਾ ਪਏਗਾ। ਇਹਨਾਂ ਅੱਖਰਾਂ ਨਾਲ ਜਦੋਂ ਜੁੜਾਂਗੇ ਤਾਂ ਇਹਨਾਂ ਨੂੰ ਜਪਦਿਆਂ ਜਪਦਿਆਂ ਉਸ ਅੱਖਰ ਦੀ ਸਮਝ ਆ ਜਾਏਗੀ ਜਿਹੜਾ ਭਾਸ਼ਾ ਤੋਂ ਪਾਰ ਹੈ, ਜਿਹਨੂੰ ਕਬੀਰ ਜੀ ਨੇ ਕਿਹਾ 52 ਅੱਖਰ ਲੋਕ ਤ੍ਰੈ, ਉਦੋਂ 52 ਅੱਖਰੀ ਸੀ, 52 ਅੱਖਰ ਲੋਕ ਤ੍ਰੈ, ਸਭ ਕੁਛ ਇਨ ਹੀ ਮਾਹੇ। ਆ ਜਿੰਨਾ ਬ੍ਰਹਿਮੰਡ ਇਹਨਾਂ ਅੱਖਰਾਂ ਵਿੱਚ ਬੱਝਾ ਹੋਇਆ, ਇਹ ਸ਼ਬਦ ਦੀ ਕਲਾ ਹੈ। ਇਸ ਨੂੰ ਇਲਮ ਕਹਿੰਦੇ ਨੇ। ਤੁਹਾਡੇ ਕਾਲੇ ਇਲਮ ਵਾਲੇ ਬਹੁਤ ਫਿਰਦੇ ਨੇ, ਅੱਖਰਾਂ ਦਾ ਹੈ ਫਿਰ ਹੋਰ ਕੁਝ ਵੀ ਨਹੀਂ ਹੈ। ਜੇ ਬਾਣੀ ਨਾਲ ਜੁੜ ਗਏ ਤਾਂ ਉਹ ਅੱਖਰ ਇੱਥੇ ਕੋਈ ਅਸਰ ਨਹੀਂ ਕਰਦਾ। ਤਾਂ ਇਹ 52 ਅੱਖਰ ਲੋਕ ਤ੍ਰੈ ਸਭ ਕੁਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਗੇ। ਖਿਰ ਦਾ ਅਰਥ ਹੈ ਖੁਰ ਜਾਣਾ, ਇਹ ਇੱਥੇ ਲਿਖੇ ਗਏ ਨੇ। ਜਦੋਂ ਕੋਈ ਇਹਨਾਂ ਨੂੰ ਜਪੇਗਾ, ਇਹਦੇ ਅਰਥ ਇਹ ਨਹੀਂ ਬਣ ਸਕਦੇ ਵੀ ਇਹ ਅੱਖਰ ਨਾਸ਼ਮਾਨ ਨੇ। ਇਹ ਅੱਖਰ ਖਿਰ ਜਾਏਗੇ, ਖਿਰ ਦਾ ਅਰਥ ਹੈ ਖੁਰ ਜਾਣਾ। ਤੁਸੀਂ ਸ਼ਬਦ ਸਮਝਦੇ ਹੋਵੋਗੇ ਘੁਲ ਜਾਣਾ, ਮਿਕਸ ਹੋ ਜਾਣਾ। ਜਿਵੇਂ ਮੈਂ ਉਦਾਹਰਣ ਦੇ ਦਿਆਂ ਵੀ ਪਾਣੀ ਹੈ ਤੇ ਪਾਣੀ ਦੇ ਵਿੱਚ ਪਤਾਸਾ ਪਾਓ, ਪਹਿਲਾਂ ਉਹਦਾ ਵਜੂਦ ਹੈ, ਜਦੋਂ ਹਿਲਾਓਗੇ ਪਤਾਸੇ ਦਾ ਵਜੂਦ ਖਤਮ ਹੋ ਜਾਏਗਾ, ਖੁਰ ਜਾਏਗਾ, ਪਾਣੀ ਵਿੱਚ ਘੁਲ ਜਾਏਗਾ, ਪਾਣੀ ਮਿੱਠਾ ਹੋ ਜਾਏਗਾ। ਇਹ ਅੱਖਰ ਖਿਰ ਜਾਏਗੇ। ਜਦੋਂ ਕੋਈ ਇਹਨਾਂ ਅੱਖਰਾਂ ਨੂੰ ਜਪੇਗਾ, ਬਾਣੀ ਨੂੰ ਜਪੇਗਾ, ਨਾਮ ਨੂੰ ਜਪੇਗਾ, ਤਾਂ ਜਪਦਿਆਂ ਜਪਦਿਆਂ ਇਹ ਅੱਖਰ ਖੁਰ ਜਾਣਗੇ, ਘੁਲ ਜਾਣਗੇ, ਜੀਵਨ ਵਿੱਚ ਮਿਕਸ ਹੋ ਜਾਣਗੇ। ਉੱਥੇ ਫਿਰ ਇਹਨਾਂ ਦਾ ਆਕਾਰ ਨਹੀਂ ਬਚੇਗਾ। ਆ ਜਦੋਂ ਅੰਮ੍ਰਿਤ ਛਕਾਉਂਦੇ ਨਾ, ਅੰਮ੍ਰਿਤ ਪਾਨ ਕਰਾਉਂਦੇ ਨੇ, ਉਦੋਂ ਪਤਾਸੇ ਵਿੱਚ ਪਾਉਂਦੇ, ਉਹਦੇ ਬੜੇ ਅਰਥ ਹੋ ਸਕਦੇ। ਉਹਦਾ ਮਤਲਬ ਇਹ ਹੈ ਗੁਰੂ ਕੇ ਸਿੱਖਾ, ਜਿਵੇਂ ਇਸ ਬਾਟੇ ਵਿੱਚ ਪਤਾਸੇ ਪਾਏ ਨੇ, ਉਹਨਾਂ ਦਾ ਹੁਣ ਸਰੂਪ ਨਹੀਂ ਬਚਿਆ, ਹੁਣ ਪਾਣੀ ਮਿੱਠਾ ਕਰ ਦਿੱਤਾ ਉਹਨਾਂ ਨੇ, ਤੇ ਜਿਹੜਾ ਸ਼ਬਦ ਤੈਨੂੰ ਹੁਣ ਪੰਜਾਂ ਪਿਆਰਿਆਂ ਨੇ ਦੇਣਾ ਹੈ, ਇਹ ਤੇਰੇ ਜੀਵਨ ਵਿੱਚ ਹੁਣ ਤਾਂ ਦਿਸਦਾ ਹੈ, ਤੂੰ ਬੋਲਣਾ ਹੈ, ਪਰ ਜੇ ਮਿੱਤਰਾ ਇਹਨੂੰ ਬੋਲੇਗਾ, ਇਹਦੇ ਵਿੱਚ ਖੰਡਾ ਘੁਮਾਏਗਾ, ਸੁਰਤ ਨਾਲ ਰਸਨਾ ਨਾਲ ਜਪੇਗਾ, ਇਹ ਸ਼ਬਦ ਤੇਰੇ ਜੀਵਨ ਵਿੱਚ ਖੁਰ ਜਾਏਗਾ, ਇਹਦਾ ਵਜੂਦ ਇਸ ਤਰ੍ਹਾਂ ਦਾ ਨਹੀਂ ਰਹੇਗਾ, ਪਰ ਤੇਰੇ ਜੀਵਨ ਨੂੰ ਮਿੱਠਾ ਜ਼ਰੂਰ ਕਰ ਜਾਏਗਾ, ਘੁਲ ਜਾਏਗਾ ਉਹਦੇ ਵਿੱਚ। ਇਹ ਸ਼ਬਦ ਦੀ ਦਾਤ ਬਖਸ਼ੀ ਗੁਰੂ ਸਾਹਿਬ ਨੇ। ਇਸ ਕਰਕੇ ਇਸ ਸ਼ਬਦ ਨਾਲ ਜੁੜਨਾ ਅਤ ਜ਼ਰੂਰੀ ਹੈ। ਉਹ ਅੱਖਰ ਇਨ ਮੈਂ ਨਾ ਹੈ, ਉਹ ਅੱਖਰ ਇਸ ਤੋਂ ਅੱਗੇ ਹੈ, ਉਸ ਅੱਖਰ ਨਾਲ ਜੁੜਨ ਦਾ ਸਤਿਗੁਰੂ ਨੇ ਉਪਦੇਸ਼ ਦਿੱਤਾ। ਅੱਜ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।